ਸ਼ਬਦ ਹੀ ਹੋਵੇ। ਉਤਪਤੀ ਕਰਨੀ ਤੇ ਨਾਸ਼ ਕਰਨਾ ਸ਼ਬਦ ਨਾਲ, ਤੇ ਸ਼ਬਦੇ ਹੀ ਫਿਰ ਉਪਤ ਹੋਵੇ, ਫਿਰ ਦੁਬਾਰਾ ਜਦੋਂ ਉਤਪਤੀ ਕਰੇਗਾ ਪੈਦਾ ਕਰੇਗਾ ਕਦੇ ਨਾਲ ਕਰੇਗਾ ਸ਼ਬਦ ਨਾਲ। ਇਸੇ ਵਿਸ਼ੇ ਦੇ ਉੱਤੇ ਨਾ ਉਤਪਤ ਪਰਲੋ ਸ਼ਬਦੇ ਹੋਵੇ 15 ਦਿਨ ਤਕਰੀਬਨ ਦਾਸ ਨੇ ਥਾਈਲੈਂਡ ਬੈਂਕਾਕ ਸਿੰਘ ਸਭਾ 15 ਦਿਨ ਇਸੇ ਵਿਸ਼ੇ ਦੇ ਉੱਤੇ ਕਥਾ ਕੀਤੀ ਸੀ, ਬੜਾ ਆਨੰਦ ਸੰਗਤਾਂ ਨੇ ਮਾਣੇ ਤੇ ਉਤਪਤ ਪਰਲੋ ਸ਼ਬਦੇ ਹੋਵੇ। ਹੁਣ ਜਪਜੀ ਸਾਹਿਬ ਚੋਂ ਦੂਸਰੀ ਗੱਲ ਪੜ ਲਓ, ਆਰੰਭਕ ਪੰਕਤੀਆਂ ਚ ਕਹਿੰਦੇ ਹੁਕਮੀ ਹੋਵਣ ਅਕਾਰ, ਤੇ ਅੱਗੇ ਜਾ ਕੇ ਜਪਜੀ ਸਾਹਿਬ ਚ ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਅਰਥ ਸ਼ਬਦ, ਕੀਤਾ ਪਸਾਓ ਏਕੋ ਕਵਾਓ ਸ਼ਬਦ। ਪਹਿਲਾਂ ਕਹਿੰਦੇ ਹੁਕਮੀ ਹੋਵਣ ਅਕਾਰ, ਹੁਕਮ ਨਾਲ ਉਹਨੇ ਸੰਸਾਰ ਸਾਜਿਆ, ਫਿਰ ਕਹਿੰਦੇ ਸ਼ਬਦ ਨਾਲ ਸਾਜਿਆ। ਮਾਰੂ ਰਾਜ ਚ ਫਿਰ ਜਾ ਕੇ ਕਹਿੰਦੇ ਸ਼ਬਦ ਨਾਲ ਸਾਜਿਆ, ਤੇ ਜਪਜੀ ਸਾਹਿਬ ਵੀ ਪੜ੍ਹੋ ਕਹਿੰਦੇ ਜਿੰਨਾ ਪਸਾਰਾ ਉਹਨੇ ਪਸਾਰਿਆ, ਜੇਤਾ ਕੀਤਾ ਤੇਤਾ ਨਾਉ ਵਿਣਨਾਵੇ ਨਾਹੀਂ ਕੁਥ। ਤੇ ਜੇ ਜੇਤਾ ਕੀਤਾ ਤੇਤਾ ਨਾ ਹੋਵਾਂ। ਸੁਖਮਣੀ ਸਾਹਿਬ ਚ ਗੁਰੂ ਅਰਜਨ ਦੇਵ ਕਹਿੰਦੇ ਨਾਮ ਕੇ ਧਾਰੇ ਸਗਲੇ ਜਨ, ਨਾਮ ਦੇ ਆਸਰੇ ਸਾਰੇ ਪੈਦਾ ਕੀਤੇ ਉਹਨੇ। ਹੁਣ ਨਾਮ ਦੇ ਆਸਰੇ ਜਗਤ ਸਿਰਜਿਆ, ਸ਼ਬਦ ਦੇ ਆਸਰੇ ਤੇ ਜਗਤ ਸਿਰਜਿਆ, ਤੇ ਹੁਕਮ ਦੇ ਨਾਲ ਪਰਮਾਤਮਾ ਨੇ ਜਗਤ ਸਿਰਜਿਆ, ਸੰਸਾਰ ਬਣਾਇਆ। ਤੇ ਜਿਹੜਾ ਨਾਮ ਆ, ਜਿਹੜਾ ਹੁਕਮ ਆ, ਜਿਹੜਾ ਸ਼ਬਦ ਆ, ਉਹ ਕੀ ਹੈ? ਇਹਦਾ ਮਤਲਬ ਜੋ ਮਾਲਕ ਦਾ ਹੁਕਮ ਹੈ ਉਹ ਹੈ ਗੁਰੂ ਦਾ ਸ਼ਬਦ, ਜੋ ਗੁਰੂ ਕਾ ਸ਼ਬਦ ਹੈ ਉਹ ਹੈ ਗੁਰੂ ਪ੍ਰਭੂ ਕਾ ਨਾਮ, ਤੇ ਜੋ ਹੈ ਨਾਮ ਗੁਰਬਾਣੀ ਵਰਤੀ ਜਗ ਅੰਦਰ, ਇਸ ਬਾਣੀ ਤੇ ਹਰ ਨਾਮ ਪਾਈਂਦਾ। ਫਿਰ ਸਾਂਝ ਕਿਹਦੇ ਨਾਲ ਬਣਾਉਣੀ ਪਏਗੀ? ਗੁਰੂ ਕੀ ਬਾਣੀ ਨਾਲ। ਮੈਨੂੰ ਖਿਮਾ ਕਰਿਓ, ਜਿੰਨੀ ਦੇਰ ਬਾਣੀ ਨਹੀਂ ਕਮਾਈ, ਇਹ ਗੱਲ ਥੋੜੀ ਜੀ ਗਹਿਰੀ ਆ ਪਰ ਸਾਧ ਸੰਗਤ ਖਿਆਲ ਰੱਖਣਾ, ਜਿੰਨੀ ਦੇਰ ਬਾਣੀ ਨਹੀਂ ਕਮਾਈ, ਜਿੰਨੀ ਦੇਰ ਗੁਰੂ ਦੀ ਬਾਣੀ ਗੁਰੂ ਦਾ ਬਚਨ ਹਿਰਦੇ ਚ ਨਹੀਂ ਵਸਿਆ, ਉਨੀ ਦੇਰ ਬੇੜਾ ਪਾਰ ਨਹੀਂ, ਤੇ ਗੁਰੂ ਦਾ ਪੱਲਾ ਨਹੀਂ ਪਕੜਿਆ ਤੇ ਬੇੜਾ ਪਾਰ ਨਹੀਂ, ਤੇ ਗੁਰੂ ਹੈ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ। ਇਸੇ ਕਰਕੇ ਹੀ ਸ਼ਬਦ ਗੁਰੂ ਹੈ, ਇਸੇ ਕਰਕੇ ਹੀ ਬਾਣੀ ਗੁਰੂ ਹੈ, ਕਿਉਂਕਿ ਪਰਮਾਤਮਾ ਦੇ ਹੁਕਮ ਦੀ ਸਮਝ ਬਾਣੀ ਵਿੱਚੋਂ ਪਵੇਗੀ, ਪਰਮਾਤਮਾ ਦੇ ਨਾਮ ਦੀ ਸਮਝ ਬਾਣੀ ਵਿੱਚੋਂ ਪਵੇਗੀ, ਪਰਮੇਸ਼ਰ ਦੇ ਸ਼ਬਦ ਦੀ ਹੁਕਮ ਸਮਝ ਬਾਣੀ ਵਿੱਚੋਂ ਪਵੇਗੀ, ਕਿਉਂਕਿ ਬਾਣੀ ਤੋਂ ਬਿਨਾਂ ਹੈ ਹੀ ਕੁਝ ਨਹੀਂ। ਅਸਲ ਜ਼ਿੰਦਗੀ ਦਾ ਰਹੱਸ ਤੇ ਜ਼ਿੰਦਗੀ ਦੀ ਰਮਜ ਤੇ ਜੀਵਨ ਕਾਹਦੇ ਵਾਸਤੇ ਮਿਲਿਆ ਤੇ ਕਿਵੇਂ ਪ੍ਰਭੂ ਦੇ ਚਰਨਾਂ ਚ ਪ੍ਰਵਾਨ ਹੋਣਾ, ਇਹ ਸਮਝ ਗੁਰੂ ਕੋਲੋਂ ਪਵੇਗੀ। ਤੇ ਗੁਰੂ ਹੈ ਗੁਰੂ ਕੀ ਬਾਣੀ, ਤੇ ਗੁਰੂ ਕੀ ਬਾਣੀ ਗੁਰੂ ਕਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਸਭ ਕਾਸੇ ਦਾ ਪਤਾ ਹੁੰਦਿਆਂ ਵੀ ਆਪਾਂ ਦਰ ਦਰ ਤੇ ਠੋਕਰਾਂ ਕਿਉਂ ਖਾਈਏ? ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਇਹਨਾਂ ਗੱਲਾਂ ਤਹਿਤ ਹੀ ਮਹਾਰਾਜ ਨੇ ਕਿਹਾ ਕਿ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬਜਾਇ ਚ। ਏਕੋ ਨਾਮ ਹੁਕਮ ਹੈ, ਇਸ ਕਰਕੇ ਆਖਿਆ ਕਿ ਇਹ ਨਾਮ ਦਾ ਹੀ ਪਸਾਰਾ, ਇਹ ਸ਼ਬਦ ਦਾ ਹੀ ਪਸਾਰਾ, ਇਹ ਬਾਣੀ ਦਾ ਹੀ ਪਸਾਰਾ, ਤੇ ਸਾਰੇ ਦਾ ਸਾਰਾ ਉਹਦੇ ਹੁਕਮ ਦਾ ਹੀ ਪਸਾਰਾ ਹੈ। ਹੁਕਮ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਝ ਵੀ ਨਹੀਂ। ਇਸੇ ਲਈ ਮਹਾਰਾਜ ਨੇ ਆਖਿਆ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹੇ ਨਾ ਕੋਈ। ਜੇ ਤੂੰ ਹੁਕਮ ਨੂੰ ਬੁੱਝ ਲੈ, ਜੇ ਤੂੰ ਹੁਕਮ ਨੂੰ ਬੁੱਝ ਲੈ ਤੇ ਤੇਰੇ ਅੰਦਰੋਂ ਹਉਮੈ ਮੁੱਕ ਜੇ। ਤੇ ਬਾਣੀ ਕਹਿੰਦੀ ਆ ਜੇ ਤੇਰੇ ਅੰਦਰੋਂ ਹਉਮੈ ਮੁੱਕ ਜੇ ਤੇ ਤੇਰੇ ਅੰਦਰ ਨਾਮ ਵਸ ਜੇ। ਨਾਨਕ ਹੁਕਮ ਹੈ ਜੇ ਬੁੱਝਿਆ, ਇੱਕ ਪਾਸੇ ਕਹਿੰਦੇ ਹੁਕਮ ਬੁੱਝ ਲਵੇ ਤੇ ਹਉਮੈ ਮੁੱਕ ਜੇ, ਕਹਿੰਦੇ ਜਦੋਂ ਤੇਰੇ ਅੰਦਰ ਹਉਮੈ ਮੁੱਕ ਜੇ ਤੇ ਬੁੱਝਿਆ ਕੀ ਹੁਕਮ, ਤੇ ਕਹਿੰਦੇ ਜੇ ਹੁਕਮ ਬੁੱਝਿਆ ਹਉਮੈ ਮੁੱਕ ਗਈ ਨਾਮ ਟਿਕ ਗਿਆ। ਜੇ ਨਾਮ ਟਿਕ ਗਿਆ ਸਮਝੋ ਉਹਦਾ ਹੁਕਮ ਹੀ ਤੇਰੇ ਅੰਦਰ ਟਿਕ ਗਿਆ, ਤੇ ਜਦੋਂ ਉਹਦੇ ਹੁਕਮ ਵਿੱਚ ਆ ਗਏ ਉਹ ਕਹਿੰਦਾ ਸਿੱਖੀ ਕਮਾਈ ਆ ਤੇਰੇ ਹੁਕਮ ਵਿੱਚ, ਨਾਮ ਜਪਿਆ ਤੇਰੇ ਹੁਕਮ ਚ, ਵੰਡ ਛਕਿਆ ਤੇਰੇ ਹੁਕਮ ਚ, ਧਰਮ ਹੇਤ ਸੀਸ ਦਿੱਤੇ ਤੇਰੇ ਹੁਕਮ ਚ, ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਕੁਰਬਾਨੀਆਂ ਕੀਤੀਆਂ ਤੇਰੀ ਰਜ਼ਾ ਵਿੱਚ, ਪਰ ਸਿੱਖੀ ਕਮਾਉਣ ਵਾਸਤੇ ਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਸਤੇ। ਉਹਦੇ ਹੁਕਮ ਚ ਉਹਦੀ ਰਜ਼ਾ ਚ ਆ ਗਏ, ਉਹਦੇ ਭਾਣੇ ਵਿੱਚ ਆ ਗਏ, ਉਹਦੀ ਆਗਿਆ ਤੋਂ ਬਾਹਰ ਹੋਏ ਹੀ ਨਹੀਂ। ਪਰ ਕੌਣ? ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਉਹ ਜਿਹੜੇ ਸਾਰੇ ਜਿਨ੍ਹਾਂ ਦਾ ਅਰਦਾਸ ਵਿੱਚ ਤੁਸੀਂ ਚਿੰਤਨ ਕਰਦੇ ਹੋ ਨਾ, ਉਹ ਨਾਮ ਜਪਣ ਵਾਲੇ ਆ, ਉਹ ਦੇਗਾਂ ਚਲਾਉਣ ਵਾਲੇ, ਤੇਗਾਂ ਵਾਹੁਣ ਵਾਲੇ ਆ, ਉਹ ਦੇਖ ਕੇ ਅਣਡਿੱਠ ਕਰਨ ਵਾਲੇ ਆ, ਉਹ ਨਾਮ ਸਿਮਰਨ ਦੇ ਅਭਿਆਸੀ ਆ, ਉਹ ਭਜਨ ਬੰਦਗੀ ਚ ਜੁੜਨ ਵਾਲੇ ਆ, ਉਹਨਾਂ ਨੂੰ ਉਹਨਾਂ ਦਾ ਚਿੰਤਨ ਵੀ ਕੀਤਾ ਜਾਂਦਾ ਤੇ ਨਾਮ ਜਪਣ ਵਾਲੇ ਬੇਅੰਤ ਸੰਸਾਰ ਜਗਤ ਤੇ ਗੁਰੂ ਕੀ ਸਿੱਖੀ ਵਿੱਚ ਪੈਦਾ ਹੋਏ, ਉਹਨਾਂ ਸਾਰਿਆਂ ਦਾ ਸਿਮਰਨ ਚਿੰਤਨ ਯਾਦ ਉਹਨਾਂ ਨੂੰ ਕਰਨਾ ਅਰਦਾਸ ਵਿੱਚ ਅੱਜ ਚੇਤੇ ਕਰਦੇ ਹਾਂ, ਜਿਹਨਾਂ ਨਾਮ ਜਪਿਆ ਵੰਡ ਛਕਿਆ। ਮੈਨੂੰ ਖਿਮਾ ਕਰਿਓ, ਨਾਮ ਜਪਣ ਵਾਲੇ ਤੋਂ ਬਿਨਾਂ ਕੋਈ ਬੰਦਾ ਵੰਡ ਕੇ ਨਹੀਂ ਛਕ ਸਕਦਾ, ਨਾਮੀ ਹੀ ਵੰਡ ਕੇ, ਨਾਮ ਅਭਿਆਸੀ ਹੀ ਵੰਡ ਕੇ ਛਕਦੇ ਆ। ਜੇ ਕੋਈ ਨਾਮ ਸਿਮਰਨ ਤੋਂ ਬਿਨਾਂ ਦੂਜਾ ਵੰਡ ਕੇ ਖਾਂਦਾ ਵੀ ਹੋਏਗਾ ਨਾ, ਤੇ ਉਹ ਖਵਾ ਕੇ ਕਿਸੇ ਨੂੰ ਉਹ ਚਿਤਾਰੇਗਾ, ਮੈਂ ਤੈਨੂੰ ਖਾਣ ਨੂੰ ਦਿੱਤਾ ਹੈ। ਇਹ ਧਿਆਨ ਰੱਖਣਾ, ਇੱਕ ਅੰਤਰ ਸਮਝਣਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਨਾਮ ਜਪਣ ਤੋਂ ਬਾਅਦ ਵੰਡ ਛਕਣ ਦੀ ਗੱਲ ਆ, ਪਹਿਲਾਂ ਨਾਮ ਜਪਣਾ, ਸਿਮਰਨ ਕਰਨਾ, ਬੰਦਗੀ ਕਰਨੀ ਆ। ਇਸੇ ਕਰਕੇ ਨਾਮ ਜਪਿਆ ਵੰਡ ਛਕਿਆ, ਇਹਨੂੰ ਇਹਨਾਂ ਨੂੰ ਨਾਲ ਨਾਲ ਰੱਖਿਆ, ਕਿਉਂਕਿ ਜਿਹੜਾ ਨਾਮ ਜਪਣ ਵਾਲਾ ਉਹ ਹੀ ਵੰਡ ਕੇ ਛਕੇਗਾ, ਜਿਹੜਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਉਹ ਕੁਝ ਵੰਡ ਵੀ ਦੇਵੇਗਾ ਨਾ ਤੇ ਉਹ ਕਹੇਗਾ ਮੈਂ ਵੰਡਿਆ, ਉਹ ਇਹ ਗੱਲ ਆਖੇਗਾ ਫਲਾਣੇ ਨੂੰ ਖਾਣ ਨੂੰ ਮੈਂ ਦਿੱਤਾ ਆ, ਆਹ ਲੰਗਰ ਮੈਂ ਲਾਇਆ ਆ, ਆ ਦਾਨ ਪੁੰਨ ਮੈਂ ਕੀਤਾ ਆ, ਆ 10,000 50,000 ਆ ਲੱਖ ਰੁਪਈਆ ਮੈਂ ਦਿੱਤਾ ਆ, ਮੇਰੇ ਨਾਂ ਦੀ ਸਿਰ ਲਾ ਦਿਓ ਇੱਥੇ। ਉਹ ਵੰਡ ਛਕਣ ਵਾਲੀ ਬਿਰਤੀ ਨਹੀਂ ਹੋਏਗੀ, ਗੁਰਮਤ ਅਨੁਸਾਰ ਉਹਨੇ ਵੰਡਿਆ ਤੇ ਹੈ ਪਰ ਉਹਦੇ ਵੰਡਣ ਨੇ ਉਹਦੇ ਅੰਦਰ ਹੰਕਾਰ ਪੈਦਾ ਕਰ ਦਿੱਤਾ, ਉਹਦੇ ਵੰਡਣ ਨੇ ਉਹਦੇ ਅੰਦਰ ਹਉਮੈ ਪੈਦਾ ਕਰ ਦਿੱਤੀ। ਉਹਨੇ ਵੰਡਿਆ ਪਰ ਅਪਣੱਤ ਕਰਕੇ ਵੰਡਿਆ, ਹਉਮੈ ਵਿੱਚ ਵੰਡਿਆ, ਹੰਕਾਰ ਵਿੱਚ ਵੰਡਿਆ, ਪਰ ਜਿਹੜਾ ਨਾਮ ਜਪ ਕੇ ਵੰਡਦਾ ਆ ਉਹ ਪਤਾ ਕੀ ਕਰਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਇਹ ਵੰਡ ਛਕਣ ਦੀ ਬਹੁਤ ਤਕੜੀ ਮਿਸਾਲ ਹੈ ਭਾਈ ਗੁਰਦਾਸ ਨੇ ਦਿੱਤੀ ਹੈ। ਕਦੇ ਖਿਆਲ ਕਰਨਾ ਬੰਦੇ ਦੀ ਹਾਲਤ ਕੀ ਆ। ਬੰਦਾ ਕਹਿੰਦਾ ਜਦੋਂ ਸੇਵਾ ਕਰਨੀ ਹੋਵੇ ਉਸ ਵੇਲੇ ਸਾਰਿਆਂ ਤੋਂ ਪਿੱਛੇ, ਜਦੋਂ ਸੇਵਾ ਕਰਨੀ ਹੋਵੇ ਨਾ ਸਾਰਿਆਂ ਤੋਂ ਪਿੱਛੇ, ਤੇ ਜਦੋਂ ਖਾਣ ਵਾਲਿਆਂ ਦੀ ਲਾਈਨ ਲੱਗੇ ਸਾਰਿਆਂ ਤੋਂ ਅੱਗੇ। ਪਰ ਸਿੱਖੀ ਕੀ ਹੈ, ਗੁਰਮਤ ਕੀ ਹੈ, ਗੁਰੂ ਨਾਨਕ ਦਾ ਮਤ ਕੀ ਹੈ ਤੇ ਅਰਦਾਸ ਕੀ ਕਹਿੰਦੀ ਤੇ ਭਾਈ ਗੁਰਦਾਸ ਕੀ ਕਹਿੰਦੇ ਆ? ਕਹਿੰਦੇ ਸੇਵਾ ਕਰਨ ਵਿੱਚ ਸਭ ਤੋਂ ਅੱਗੇ ਹੋਵੇ ਸਿੱਖਾ, ਸੇਵਾ ਕਰਨ ਲਈ ਸਭ ਤੋਂ ਮੂਹਰੇ, ਸਭ ਤੋਂ ਅੱਗੇ, ਤੇ ਜਦੋਂ ਖਾਣ ਵਾਲਿਆਂ ਦੀ ਲਾਈਨ ਲੱਗੇ ਉਸ ਵੇਲੇ ਸਾਰਿਆਂ ਤੋਂ ਪਿੱਛੇ। ਤੁਸੀਂ ਛਕੋ ਜੀ, ਮੈਂ ਬਾਅਦ ਵਿੱਚ ਛਕਾਂਗਾ। ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵਾਂਦਾ, ਪਿੱਛੋਂ ਬਚਿਆ, ਜੇ ਬਚ ਗਿਆ ਤੇ ਖਾ ਲਿਆ ਠੀਕ ਹੈ, ਤੁਸੀਂ ਛਕੋ ਜੀ। ਇਹ ਸਿੱਖ ਜਿਹੜੇ ਇਹਨਾਂ ਨੂੰ ਦੂਜਿਆਂ ਨੂੰ ਖਵਾਉਣ ਵਿੱਚ ਆਨੰਦ ਆਉਂਦਾ, ਰਸ ਆਉਂਦਾ। ਸਭ ਤੋਂ ਪਹਿਲੀ ਵੰਡ ਛਕਣ ਦੀ ਮਿਸਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ 20 ਰੁਪਈਆਂ ਦਾ ਸੱਚਾ ਸੌਦਾ ਕਰਕੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਵੰਡ ਛਕਣ ਦੀ ਮਿਸਾਲ ਕਾਇਮ ਕੀਤੀ। ਇਹ ਗੱਲ ਆਪਾਂ ਕਈ ਵਾਰੀ ਸਾਂਝੀ ਕਰ ਚੁੱਕੇ ਹਾਂ ਪਰ ਇਸ ਵੇਲੇ ਟੌਪਿਕ ਚੱਲ ਰਿਹਾ ਤਾਂ ਕਰਕੇ ਮੈਂ ਬੇਨਤੀ ਕਰ ਰਿਹਾ। ਵੰਡ ਛਕਣਾ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ। ਜਿਹੜੇ ਜੋਗੀ ਲੋਕ ਸੀ ਨਾ ਪਾਲੀਪੁਰ, ਜਦੋਂ ਗੁਰੂ ਨਾਨਕ ਸਾਹਿਬ ਨਾਲ ਇਹਨਾਂ ਦਾ ਮਿਲਾਪ ਹੋਇਆ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਉੱਥੇ ਵੰਡ ਛਕਣ ਦੀ ਗੱਲ ਕੀਤੀ ਤੇ ਜਿਹੜੇ ਸਿੱਧ ਜੋਗੀ ਲੋਕ ਸਨ ਨਾ ਉਹ ਕਹਿੰਦੇ ਗੁਰੂ ਬਾਬਾ ਜੇ ਕਿਸੇ ਦੇ ਕੋਲ ਥੋੜਾ ਹੋਵੇ ਉਹ ਕਿਵੇਂ ਵੰਡ ਕੇ ਖਾ ਸਕਦਾ, ਕਿਸੇ ਦੇ ਕੋਲ ਥੋੜਾ ਕੁਝ ਖਾਣ ਵਾਸਤੇ ਆ ਤੇ ਉਹ ਕਿਵੇਂ ਵੰਡ ਕੇ ਖਾ ਸਕਦਾ? ਗੁਰੂ ਨਾਨਕ ਕਹਿੰਦੇ ਜੋਗੀਓ ਜੇ ਨੀਅਤ ਵੰਡ ਛਕਣ ਦੀ ਹੋਵੇ ਨਾ, ਨੀਅਤ ਚੰਗੀ ਹੋਵੇ ਤੇ ਵੰਡ ਕੇ ਖਾਧਾ ਜਾ ਸਕਦਾ। ਨੀਅਤ ਹੋਵੇ ਕਿ ਮੈਂ ਵੰਡ ਕੇ ਛਕਣਾ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਬਿਰਤੀ ਵੰਡਣ ਵਾਲੀ ਹੋਵੇ ਤੇ ਵੰਡਿਆ ਜਾ ਸਕਦਾ। ਤੇ ਜੋਗੀਆਂ ਨੇ ਪਤਾ ਕੀ ਕੀਤਾ, ਇੱਕ ਤਿਲਾਂ ਦਾ ਦਾਣਾ, ਇੱਕ ਤਿਲ ਗੁਰੂ ਨਾਨਕ ਸਾਹਿਬ ਨੂੰ ਦਿੱਤਾ। ਕਹਿੰਦੇ ਹੁਣ ਸਾਡੇ ਕੋਲੇ ਇੱਕ ਤਿਲ ਹੈ, ਇਹਨੂੰ ਕਿਵੇਂ ਵੰਡ ਕੇ ਖਾਧਾ ਜਾ ਸਕਦਾ? ਇੱਕ ਤਿਲਾਂ ਦਾ ਦਾਣਾ, ਕਹਿੰਦੇ ਇੱਕ ਤਿਲ ਹੈ, ਇਹਨੂੰ ਕਿਵੇਂ ਵੰਡ ਕੇ ਖਾਈਏ? ਗੁਰੂ ਨਾਨਕ ਕਹਿੰਦੇ ਜੇ ਨੀਅਤ ਵੰਡਣ ਵਾਲੀ ਹੋਵੇ ਤੇ ਵੰਡਿਆ ਜਾ ਸਕਦਾ। ਕਹਿੰਦੇ ਛਕਾਓ ਫਿਰ ਸਾਰਿਆਂ ਨੂੰ, ਅਸੀਂ ਇੱਥੇ ਬੈਠੇ ਪੰਜ ਸੱਤ ਦਸ ਜਾਣੇ, ਇਹਨਾਂ ਦਸਾਂ ਚ ਕਿਵੇਂ ਵੰਡਾਂਗੇ? ਗੁਰੂ ਨਾਨਕ ਕਹਿੰਦੇ ਮਰਦਾਨਿਆਂ ਤਿਲ ਲੈ ਲਾ ਇਹਨਾਂ ਕੋ ਤੇ ਵੰਡ ਦਈਏ ਇਹਨਾਂ ਨੂੰ। ਕਹਿੰਦਾ ਮਹਾਰਾਜ ਕਿਵੇਂ? ਹੁਣ ਵੇਖੋ ਉੱਥੇ ਵਿਦਵਾਨ ਨੇ ਦੋ ਲਫ਼ਜ਼ ਲਿਖੇ ਆ, ਕਹਿੰਦੇ ਤਬ ਦਿਆਲ ਵੈ ਤਿਲ ਕੋ ਲਿਓ। ਦਿਆਲ ਦੇ ਅਰਥ ਹੈ ਦਿਆਲੂ ਗੁਰੂ ਨਾਨਕ। ਤਬ ਦਿਆਲ ਵੈ ਤਿਲ ਕੋ ਲਿਓ ਲੈ ਕੁੰਡੀ ਸੋਟਾ ਮੈਥਨ ਕੀਓ। ਮੈਥਨ ਦਾ ਅਰਥ ਹੈ ਰਗੜਨਾ। ਮਹਾਰਾਜ ਕਹਿੰਦੇ ਮਸਾਲਾ ਆਦਿਕ ਕੁੱਟਣ ਵਾਲਾ, ਕਹਿੰਦੇ ਕੁੰਡਾ ਦੋ। ਹੈਗਾ ਨਾ ਕੁੰਡਾ ਜਿਹਦੇ ਚ ਆਪਾਂ ਘਰ ਚ ਆਮ ਕਿਚਨ ਦੇ ਵਿੱਚ ਰਸੋਈ ਚ ਆਪਾਂ ਚੀਜ਼ਾਂ ਰਗੜਦੇ, ਉਹਦੇ ਚ ਮਿਰਚਾਂ ਕੁੱਟਣੀਆਂ, ਲੂਣ ਕੁੱਟਣਾ, ਕੋਈ ਹੋਰ ਮਸਾਲਾ ਰਲਾਉਣਾ, ਕੁੰਡੀ ਤੇ ਉਹਦੇ ਨਾਲ ਹੁੰਦਾ ਸੋਟਾ। ਮਹਾਰਾਜ ਕਹਿੰਦੇ ਇੱਕ ਕੁੰਡਾ ਫੜੋ ਤੇ ਨਾਲ ਲਿਆ ਮਰਦਾਨਿਆ ਸੋਟਾ। ਤੇ ਸਾਹਿਬ ਸਤਿਗੁਰੂ ਕੀ ਕਹਿੰਦੇ? ਕਹਿਣ ਲੱਗੇ ਤਿਲ ਰੱਖ ਲਾ ਕੁੰਡੇ ਦੇ ਵਿੱਚ। ਤੇ ਕਹਿੰਦੇ ਗੁਰੂ ਨਾਨਕ, ਕਹਿੰਦੇ ਪੰਜ ਚਾਰ ਚਮਚੇ ਪਾ ਇਹਦੇ ਚ ਪਾਣੀ ਦੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਰਗੜ ਕੇ, ਤੇ ਇਹ ਜਿਹੜਾ ਪਾਣੀ ਹੈ ਨਾ ਇਹ ਥੋੜਾ ਥੋੜਾ ਕਹਿੰਦੇ ਅੱਧਾ ਅੱਧਾ ਚਮਚ ਸਾਰਿਆਂ ਨੂੰ ਪਿਆ ਦੇ। ਤਬ ਦਿਆਲ ਵੈ ਤਿਲ ਕੋ ਲਿਓ, ਜੋ ਬਚਨ ਲਿਖੇ ਵਿਦਵਾਨਾਂ ਨੇ, ਲੈ ਕੁੰਡੀ ਸੋਟਾ ਮੈਥਨ ਕੀਓ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਰਤਾ ਦੇ ਮਰਦਾਨਿਆ। ਤੇ ਜਦੋਂ ਵਰਤਾ ਲਿਆ ਸਾਰਿਆਂ ਦੇ ਬੁੱਕਾਂ ਤੇ ਪਾਤਾ ਥੋੜਾ ਥੋੜਾ ਹੱਥਾਂ ਤੇ, ਕਹਿੰਦੇ ਛਕੋ, ਵੰਡਿਆ ਗਿਆ ਨਾ। ਸਾਧ ਸੰਗਤ ਸੱਚ ਜਾਣਿਓ, ਉਸ ਵੇਲੇ ਉਹ ਜੋਗੀ ਲੋਕ ਜਿਹੜੇ ਆ ਨਾ ਉਹ ਗੁਰੂ ਨਾਨਕ ਦੇ ਚਰਨਾਂ ਤੇ ਝੁੱਕ ਕੇ ਕਹਿੰਦੇ ਬਾਬਾ ਉਮਰ ਤੇਰੀ ਛੋਟੀ ਆ ਪਰ ਸੋਚ ਸਾਡੇ ਨਾਲੋਂ ਬਹੁਤ ਵੱਡੀ ਆ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਜਿੰਨਾ ਵੰਡ ਛਕਿਆ ਅਰਦਾਸ ਚ ਉਹਨਾਂ ਵੰਡਣ ਵਾਲਿਆਂ ਨੂੰ ਵੀ ਯਾਦ ਕੀਤਾ ਜਾਂਦਾ। ਫਰਕਸ਼ੀਅਰ ਬਾਦਸ਼ਾਹ, ਇਹ ਫਰਕਸ਼ੀਅਰ ਉਹ ਬਾਦਸ਼ਾਹ ਸੀ ਜਿਸ ਦੇ ਵੇਲੇ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕੀਤਾ ਗਿਆ। ਫਰਕਸ਼ੀਅਰ ਬਾਦਸ਼ਾਹ ਜਿਹੜਾ, ਇਹਨੂੰ ਜਦੋਂ ਉਹਦੇ ਅਹਿਲਕਾਰ ਵਜ਼ੀਰਾਂ ਨੇ ਦੱਸਿਆ ਵੀ ਇਹਨਾਂ ਅੰਦਰ ਵੰਡ ਛਕਣ ਵਾਲੀ ਬਿਰਤੀ ਬਹੁਤ ਜ਼ਿਆਦਾ, ਤੇ ਇਹਦੀ ਕੈਦ ਦੇ ਵਿੱਚ ਨਾ ਚਾਰ ਸਿੱਖ ਸਨ, ਚਾਰ। ਉਹ ਪਤਾ ਕੀ ਕਹਿੰਦਾ ਫਰਕਸ਼ੀਅਰ? ਕਹਿੰਦਾ ਇਹਨਾਂ ਨੂੰ ਦੋ ਰੋਟੀਆਂ ਦੇ ਦਿਓ, ਇਹਨਾਂ ਨੂੰ ਕਹੋ ਖਾ ਲਓ, ਦੋ ਰੋਟੀਆਂ ਦੋ ਪ੍ਰਸ਼ਾਦੇ ਇਹਨਾਂ ਨੂੰ ਦੇ ਦਿਓ ਤੇ ਖਾ ਲੈਣ। ਦੋ ਪ੍ਰਸ਼ਾਦੇ ਦੋ ਰੋਟੀਆਂ ਅੰਦਰ ਚਲੇ ਗਈਆਂ ਕਮਰੇ ਚ, ਜਿਹੜੇ ਕਮਰੇ ਚੋਂ ਕੈਦ ਸਨ। ਹੁਣ ਇਹ ਜਿਹੜਾ ਫਰਕਸ਼ੀਅਰ ਆ ਨਾ, ਇਹ ਇੱਕ ਪਾਸਿਓਂ ਨੁੱਕਰ ਤੇ ਖਲੋਤਾ ਵੇਖਦਾ ਆ ਵੀ ਭਲਾ ਇਹ ਕੀ ਕਰਦੇ ਆ ਸਿੱਖ। ਉਹਨਾਂ ਦੇ ਵਿੱਚ ਕੀ ਸੀ ਭਈ, ਇੱਕ ਬੜੀ ਬਜ਼ੁਰਗ ਉਮਰ ਦਾ ਬੰਦਾ, ਬਹੁਤ ਬਜ਼ੁਰਗ, 70-80 ਸਾਲ ਦਾ ਬਜ਼ੁਰਗ ਆ। ਇੱਕ ਛੋਟੀ ਜੀ ਉਮਰ ਦਾ, 10-15 ਸਾਲਾਂ ਦਾ, ਇੱਕ ਥੋੜਾ ਜਿਹਾ ਨੌਜਵਾਨ ਤੇ ਇੱਕ ਅੱਧ ਖੜੇ। ਚਾਰ ਜਾਣੇ ਨੇ ਅੰਦਰ ਉੱਥੇ, ਚਾਰ ਸਿੱਖ। ਉਹਨਾਂ ਦੂਸਰਿਆਂ ਤਿੰਨਾਂ ਨੇ ਨਾ, ਜਿਹੜਾ ਛੋਟਾ ਬੱਚਾ ਸੀ ਨਾ 10-15 ਸਾਲਾਂ ਦਾ, ਉਹਦੇ ਅੱਗੇ ਦੋਵੇਂ ਪ੍ਰਸ਼ਾਦੇ ਰੱਖ ਦਿੱਤੇ। ਉਹਨੂੰ ਕਹਿੰਦੇ ਕਾਕਾ, ਗੁਰੂ ਕਿਹਾ ਸਿੱਖਾ ਇਹ ਪ੍ਰਸ਼ਾਦੇ ਤੂੰ ਛਕ ਲਾ ਦੋਵੇਂ, ਅਸੀਂ ਅਜੇ ਕੁਝ ਚਿਰ ਭੁੱਖੇ ਕੱਢ ਸਕਦੇ, ਰਹਿ ਸਕਦੇ। ਸੀ ਚਾਰੇ ਹੀ ਭੁੱਖੇ, ਪਤਾ ਨੀ ਕਿੰਨਿਆਂ ਦਿਨਾਂ ਦੇ ਭੁੱਖੇ ਆ, ਪਤਾ ਨੀ ਕਿੰਨੇ ਦਿਨਾਂ ਦੇ ਭੁੱਖੇ। ਉਹ ਕਹਿੰਦੇ ਬੇਟਾ ਤੂੰ ਦੋਵੇਂ ਪ੍ਰਸ਼ਾਦੇ ਛਕ ਲਾ। ਕਿਉਂ? ਕਿਉਂਕਿ ਸਾਡੀ ਉਮਰ ਤੇ ਸਮਝ ਪੁੱਗ ਗਈ, ਅਸੀਂ ਤੇਰੇ ਤੋਂ ਵੱਡੀ ਉਮਰ ਦੇ ਹਾਂ, ਤੂੰ ਥੋੜਾ ਚਿਰ ਹੋਰ ਜੀਂਦਾ ਰਿਹਾ ਤੇ ਹੋ ਸਕਦਾ ਸਿੱਖੀ ਦੀ ਸੇਵਾ ਹੋਰ ਨਿਭਾ ਜਾਏਗਾ, ਤੂੰ ਛੋਟਾ ਤੂੰ ਛਕ ਲਾ। ਉਹ ਦੋਵੇਂ ਪ੍ਰਸ਼ਾਦੇ ਉਸ ਬਾਲਕ ਨੇ ਚੁੱਕੇ ਤੇ ਜਿਹੜਾ ਸਾਰਿਆਂ ਤੋਂ ਬਜ਼ੁਰਗ ਸੀ ਨਾ, ਬੁਢੇਪੇ ਚ ਸੀ ਜਿਹੜਾ, ਉਹ ਕਹਿੰਦਾ ਜੀ ਤੁਸੀਂ ਬਜ਼ੁਰਗ ਹੋ, ਤੁਹਾਡੇ ਕੋਲੋਂ ਤੇ ਭੁੱਖ ਝੱਲੀ ਨਹੀਂ ਜਾ ਸਕਦੀ, ਤੁਸੀਂ ਭੁੱਖ ਝੱਲ ਨਹੀਂ ਸਕਦੇ, ਬਹੁਤਾ ਚਿਰ ਬਜ਼ੁਰਗ ਬੰਦੇ ਹੋ, ਵੈਸੇ ਵੀ ਅਸੀਂ ਤੁਹਾਡੇ ਬੱਚਿਆਂ ਵਰਗੇ ਹਾਂ ਤੇ ਵੈਸੇ ਵੀ ਸਾਡਾ ਹੱਕ ਬਣਦਾ ਵਾ ਕਿ ਤੁਹਾਡਾ ਸਤਿਕਾਰ ਕਰੀਏ ਤੇ ਤੁਹਾਨੂੰ ਬਜ਼ੁਰਗਾਂ ਨੂੰ ਪਹਿਲਾਂ ਖਾਣ ਨੂੰ ਦਈਏ ਤੇ ਫਿਰ ਅਸੀਂ ਖਾਈਏ। ਇਹਦੇ ਵਿੱਚ ਨਾ ਇੱਕ ਮੇਰੀ ਗੱਲ ਧਿਆਨ ਨਾਲ ਸੁਣਿਓ, ਕਿਵੇਂ ਕਰਨਾ, ਇਹਦੇ ਚ ਬੜੀਆਂ ਗੱਲਾਂ ਛੁਪੀਆਂ। ਜੇ ਘਰ ਦੇ ਵਿੱਚ ਕੋਈ ਬਜ਼ੁਰਗ ਆ ਨਾ, ਉਹਨੂੰ ਪਹਿਲਾਂ ਖਵਾ ਕੇ ਛੋਟੇ ਆਪ ਬਾਅਦ ਚ ਖਾਣ। ਇਹ ਸਾਡੀ ਸੋਚ ਹੋਵੇ ਕਿ ਬਾਪੂ ਜੀ, ਪਿਤਾ ਜੀ, ਪਾਪਾ ਜੀ, ਦਾਦਾ ਜੀ, ਦਾਰ ਜੀ, ਤੁਸੀਂ ਛਕੋ, ਅਸੀਂ ਬਾਅਦ ਵਿੱਚ ਖਾਵਾਂਗੇ, ਤੁਸੀਂ ਸਾਡੇ ਵੱਡੇ ਆ। ਇਹ ਸੋਚ ਹੋਣੀ ਚਾਹੀਦੀ ਆਮ ਸੰਸਾਰੀ ਘਰਾਂ ਦੇ ਵਿੱਚ। ਇਹ ਸਤਿਕਾਰ ਆ ਵੱਡਿਆਂ ਦਾ, ਅਦਬ ਆ ਵੱਡਿਆਂ ਦਾ। ਉੱਥੇ ਅਸੀਸ ਮਿਲਦੀ ਉਸ ਘਰ ਚ, ਵੱਡਿਆਂ ਦੀਆਂ ਅਸੀਸਾਂ ਨਾਲ ਹੀ ਕਈ ਬਰਕਤਾਂ ਮਿਲ ਜਾਂਦੀਆਂ। ਇਹ ਸਾਧ ਸੰਗਤ ਮੈਂ ਵੇਖਿਆ, ਵੱਡਿਆਂ ਦੀਆਂ ਅਸੀਸਾਂ ਵਾ ਨਾ ਜਿਹੜੀਆਂ, ਉਹਦੇ ਚ ਬੜੀ ਬਰਕਤ ਆ। ਹਮੇਸ਼ਾ ਜਿਹੜਾ ਬਜ਼ੁਰਗ ਆ ਨਾ, ਤੁਸੀਂ ਉਹਦਾ ਸਤਿਕਾਰ ਅਦਬ ਕਰੋਗੇ, ਉਹ ਤੁਹਾਨੂੰ ਅਸੀਸ ਦਿੰਦਾ। ਪਤਾ ਨਹੀਂ ਕਿਹੜੇ ਵੇਲੇ ਉਹਦੀ ਆਤਮਾ ਦੇ ਵਿੱਚੋਂ ਅਸੀਸ ਅੰਦਰੋਂ ਨਿਕਲ ਆਵੇ, ਔਰ ਸਾਧ ਸੰਗਤ ਉਹ ਜਿਹੜੀ ਅਸੀਸ ਆ ਉਹ ਸਾਡੀ ਜ਼ਿੰਦਗੀ ਵਿੱਚ ਸਾਡੇ ਕੰਮ ਆਏ। ਤੁਸੀਂ ਸ਼ਕੋ ਜੀ, ਬਜ਼ੁਰਗਾਂ ਦਾ ਸਤਿਕਾਰ ਅਦਬ, ਹੁਣ ਤੇ ਗੱਲਾਂ ਹੀ ਖਤਮ ਹੋ ਜਾਂਦੀਆਂ ਸਾਡੇ ਚੋਂ, ਬਜ਼ੁਰਗਾਂ ਦਾ ਸਤਿਕਾਰ ਹੀ ਮੁੱਕਦਾ ਜਾਂਦਾ ਸਾਡੇ ਘਰਾਂ ਚ। ਹੁਣ ਤੇ ਬਜ਼ੁਰਗਾਂ ਦੀ ਮੰਜੀ ਕਈ ਵਾਰੀ ਆਪਾਂ ਬਾਹਰ ਡਿਉੜੀ ਕੋਲ ਡਾਹ ਦਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਨਿੱਕੀ ਜੀ ਹੈ ਤੇ ਕਹਾਣੀ, ਜੇ ਕੰਮ ਦੇ ਜੇ ਤੇ ਸਿੱਖਿਆ ਕਿਤਿਓਂ ਵੀ ਲੈ ਲੈਣੀ ਚਾਹੀਦੀ। ਕਿਸੇ ਨੇ ਆਪਣੇ ਇੱਕ ਬਜ਼ੁਰਗ ਨੂੰ ਨਾ ਨਿੱਕੀ ਜੀ ਲੋਹੇ ਦੀ ਟਿੰਡ ਦੇ ਦਿੱਤੀ, ਬਾਹਰਲੇ ਦਰਵਾਜ਼ੇ ਕੋਲ ਬਿਠਾਇਆ ਤੇ ਕਹਿੰਦੇ, ਬਾਪੂ ਜਦੋਂ ਭੁੱਖ ਲੱਗੇ ਨਾ ਆ ਨਾਲ ਨਿੱਕੀ ਜੀ ਸੋਟੀ ਆ, ਇਹ ਖੜਕਾ ਦੀ ਤੇ ਤੈਨੂੰ ਰੋਟੀ ਮਿਲ ਜਾਇਆ ਕਰੇਗੀ। ਜਦੋਂ ਭੁੱਖ ਲੱਗਣੀ ਉਹਨੇ ਵਿਚਾਰੇ ਨੇ ਖੜਕਾ ਦੇਣੀ ਟਿੰਡ, ਰੋਟੀ ਆ ਜਾਣੀ। ਦੱਸ ਕੀ ਚਾਹੀਦਾ ਵੀ, ਰੋਟੀ ਚਾਹੀਦੀ, ਦੁੱਧ ਚਾਹ ਚਾਹੀਦਾ, ਕੀ ਚਾਹੀਦਾ। ਜਦੋਂ ਉਸ ਬਜ਼ੁਰਗ ਦਾ ਅੰਤ ਵੇਲਾ ਆਇਆ ਨਾ, ਅੰਤਮ ਸਮਾਂ ਆਇਆ, ਤੇ ਉਹ ਬਜ਼ੁਰਗ ਦਾ ਜਿਹੜਾ ਪੋਤਰਾ ਸੀ ਨਾ, ਪੋਤਰਾ, ਉਹਨੇ ਉਹ ਜਿਹੜੀ ਟਿੰਡ ਆ ਨਾ ਉਹ ਚੁੱਕ ਕੇ ਨਾ ਤੇ ਜਿਹੜੇ ਕਮਰੇ ਚ ਉਹ ਪੜਦਾ ਸੀ ਸੌਂਦਾ ਸੀ ਉੱਥੇ ਰੱਖ ਲਈ। ਤੇ ਉਸ ਬਜ਼ੁਰਗ ਦੇ ਪੋਤਰੇ ਨੂੰ ਉਹਦਾ ਪਿਓ ਪੁੱਛਦਾ, ਉਹਦਾ ਬਾਪ ਪੁੱਛਦਾ, ਕਹਿੰਦਾ ਪੋਤੇ ਤੇ ਬਾਪੂ ਦੀ ਟਿੰਡ ਸੀ, ਤੂੰ ਕਿਉਂ ਰੱਖ ਲਈ ਅੰਦਰ, ਬਾਹਰ ਸੁੱਟ ਪਰੇ ਇਹਨੂੰ, ਇਹ ਹੁਣ ਆਪਾਂ ਕੀ ਕਰਨੀ ਆ। ਉਹ ਕਹਿੰਦਾ, ਪਾਪਾ ਜਦੋਂ ਤੂੰ ਬੁੱਢਾ ਹੋ ਗਿਆ ਇਹ ਤੇਰੇ ਵਾਸਤੇ ਰੱਖ ਲਈ ਆ। ਆਖੋ ਸਤਨਾਮ ਸ਼੍ਰੀ, ਇਹ ਤੇਰੇ ਵਾਸਤੇ ਰੱਖ ਲਈ ਆ। ਜਿਵੇਂ ਮੇਰੇ ਦਾਦਾ ਬਜ਼ੁਰਗ ਹੋਇਆ, ਬੁੱਢਾ ਹੋਇਆ ਨਾ, ਤੂੰ ਵੀ ਤੇ ਹੋਣਾ ਹੀ ਆ ਨਾ ਇੱਕ ਦਿਨ, ਤੇ ਮੈਂ ਜਵਾਨ ਹੋਵਾਂਗਾ ਉਸ ਵੇਲੇ। ਇਹ ਤੇਰੇ ਵਾਸਤੇ ਰੱਖ ਲਈ, ਜਿੰਨੀ ਕੁ ਤੂੰ ਬਾਪੂ ਦੀ ਸੇਵਾ ਕੀਤੀ ਓਨੀ ਕੀ ਅਸੀਂ ਤੇਰੀ ਕਰਨੀ ਆ ਨਾ, ਓਨੀ ਕੀ ਕਰਾਂਗੇ। ਜਿਨ੍ਹਾਂ ਨੇ ਵੱਡਿਆਂ ਦੀ ਕੀਤੀ ਆ ਸੇਵਾ ਉਹ ਕਰਾਉਣਗੇ। ਇੱਕ ਵਿਦਵਾਨ ਹੋਇਆ ਇਰਾਨ ਦਾ, ਉਹਨੇ ਪਤਾ ਕੀ ਲਿਖਿਆ, ਉਹ ਕਹਿੰਦਾ ਜੇ ਤੂੰ ਚਾਹੁੰਦਾ ਆ ਕਿ ਬਜ਼ੁਰਗੀ ਦੇ ਵਿੱਚ ਮੇਰੀ ਵੀ ਸੇਵਾ ਹੋਵੇ, ਜਦੋਂ ਮੈਂ ਬਜ਼ੁਰਗ ਹੋਵਾਂ ਬੁੱਢਾ ਹੋਵਾਂ ਮੇਰੀ ਸੇਵਾ ਹੋਵੇ, ਉਹ ਕਹਿੰਦਾ ਜਿਹੜੇ ਅੱਜ ਤੇਰੇ ਸਾਹਮਣੇ ਬਜ਼ੁਰਗ ਬੁਢੇਪੇ ਚ ਆ ਉਹਨਾਂ ਦੀ ਸੇਵਾ ਕਰਿਆ ਕਰ, ਤੇਰੀ ਸੇਵਾ ਕਰਨ ਵਾਲੇ ਆਪੇ ਪੈਦਾ ਹੋ ਜਾਣਗੇ, ਉਹਨਾਂ ਦੀ ਸੇਵਾ ਕਰਕੇ ਅਸੀਸ ਲਿਆ ਕਰ। ਤੋ ਖੈਰ, ਉਹ ਜਿਹੜਾ ਬਜ਼ੁਰਗ ਆ ਉਹ ਦੋਵੇਂ ਰੋਟੀਆਂ ਚੁੱਕ ਕੇ ਨਾ ਪ੍ਰਸ਼ਾਦੇ ਤੇ ਉਸ ਬਾਲਕ ਨੇ ਬਜ਼ੁਰਗ ਅੱਗੇ ਰੱਖ ਦਿੱਤੇ। ਕਹਿੰਦੇ ਜੀ ਤੁਸੀਂ ਵੱਡੇ ਹੋ, ਉਮਰ ਵਿੱਚ ਵੀ ਵੱਡੇ ਹੋ, ਵੈਸੇ ਵੀ ਬਜ਼ੁਰਗ ਹੋ, ਤੁਸੀਂ ਭੁੱਖ ਜਰੀ ਨਹੀਂ ਜਾ ਸਕਦੀ ਤੁਹਾਡੇ ਕੋਲੋਂ, ਇਹ ਦੋਵੇਂ ਪ੍ਰਸ਼ਾਦੇ ਤੁਸੀਂ ਛਕ ਲਓ। ਤੇ ਵੇਖਦਾ ਪਤਾ ਕੌਣ ਪਿਆ, ਫਰਖਸੀਅਰ ਬਾਦਸ਼ਾਹ ਰਾਜਾ ਸੀ ਜਿਹੜਾ ਉਸ ਵੇਲੇ ਦਾ ਹਿੰਦੁਸਤਾਨ ਦਾ, ਕਹਿੰਦਾ ਹੱਦ ਹੋ ਗਈ। ਉਹ ਬਜ਼ੁਰਗ ਪਤਾ ਕੀ ਕਹਿੰਦਾ, ਉਸ ਬਜ਼ੁਰਗ ਨੇ ਉਹ ਦੋਵੇਂ ਰੋਟੀਆਂ ਦੋਵੇਂ ਪ੍ਰਸ਼ਾਦੇ ਚੁੱਕੇ, ਉਹ ਪਤਾ ਕੀ ਕਹਿੰਦਾ, ਜਿਹੜਾ ਥੋੜੀ ਜੀ ਅੱਧ ਖੜ ਦੀ ਉਮਰ ਦਾ ਸੀ ਨਾ, 40-50 ਸਾਲਾਂ ਦਾ, ਉਹ 50 ਕੁ ਸਾਲ ਦੇ ਅੱਗੇ ਰੱਖ ਕੇ ਕਹਿੰਦਾ, ਮੇਰੀ ਤੇ ਕਹਿੰਦਾ ਪੁੱਗ ਗਈ ਆ। ਉਹ ਬਜ਼ੁਰਗ ਕਹਿੰਦਾ, ਬਜ਼ੁਰਗ ਕਹਿੰਦਾ ਮੇਰੀ ਤੇ ਲੰਘ ਗਈ, ਮੇਰੀ ਤੇ ਪੁੱਗ ਗਈ ਆ, ਮੈਂ ਤੇ ਪਤਾ ਨਹੀਂ ਅੱਜ ਆ ਕਿ ਕੱਲ ਆ। ਕਹਿੰਦਾ ਮੈਨੂੰ ਜਾਣ ਦਿਓ, ਤੁਸੀਂ ਅਜੇ ਸਿੱਖੀ ਦੀ ਸੇਵਾ ਹੋਰ ਕਰ ਸਕਦੇ ਹੋ, ਤੂੰ ਛਕ ਲਾ। ਉਹਨੇ ਚੁੱਕ ਕੇ ਉਹ ਦੋਵੇਂ ਰੋਟੀਆਂ ਦੋਵੇਂ ਪ੍ਰਸ਼ਾਦੇ ਜਿਹੜਾ 25-30 ਸਾਲ ਦਾ ਨੌਜਵਾਨ ਆ ਨਾ ਉਹਦੇ ਅੱਗੇ ਰੱਖ ਦਿੱਤੀਆਂ। ਉਹ ਜੇ ਕਿਤੇ ਤੁਹਾਡਾ ਛੁਟਕਾਰਾ, ਜੇਲ੍ਹ ਚੋਂ ਤੁਸੀਂ ਰਿਹਾ ਹੋ ਗਏ ਫਰਖਸੀਅਰ ਕੋਲੋਂ, ਤੇ ਤੂੰ ਨੌਜਵਾਨ ਆ ਘੋੜਿਆਂ ਤੇ ਸਵਾਰ ਹੋ ਕੇ ਤੁਸੀਂ ਹੋਰ ਜੰਗ ਯੁੱਧ ਲੜ ਸਕਦੇ ਹੋ, ਧਰਮ ਦੀ ਖਾਤਰ ਕੁਰਬਾਨੀਆਂ ਕਰ ਸਕਦੇ ਹੋ। ਕਹਿੰਦਾ ਮੇਰੀ ਕਿਹੜੀ ਗੱਲ, ਮੈਂ ਭੁੱਖਾ ਰਹਿ ਸਕਦਾ 2-4 ਦਿਨ ਹੋਰ ਅਜੇ, ਇਸ ਕਰਕੇ ਦੋਵੇਂ ਪ੍ਰਸ਼ਾਦੇ ਤੂੰ ਛਕ ਲਾ। ਉਹਨੇ ਚੁੱਕ ਕੇ ਫਿਰ ਕਿੱਥੇ ਆ ਗਏ ਉਹ, ਫਿਰ ਰੋਟੀਆਂ ਕਿੱਥੇ ਆ ਗਈਆਂ ਦੋਵੇਂ ਮੁੜ ਘੁੜ ਕੇ। ਉਹ ਜਿਹੜਾ ਬਾਲਕ ਸੀ, ਉਹ ਜਿਹੜਾ ਬੱਚਾ ਸੀ, ਕੁਦਰਤੀ ਗੱਲ ਹੈ ਵੀ ਬੱਚਿਆਂ ਨੂੰ ਵੈਸੇ ਵੀ ਸਾਰੇ ਪਿਆਰ ਕਰਦੇ। ਉਹ ਸਾਰੇ ਤਿੰਨੇ ਜਣੇ ਨਾ ਇਕੱਠੇ ਹੋ ਕੇ, ਤਿੰਨੇ ਜਣੇ ਇਕੱਠੇ ਹੋ ਕੇ ਨਾ, ਹੁਣ ਬਜ਼ੁਰਗ ਵੀ ਜਿਹੜਾ ਅੱਧ ਖੰਡ ਦੀ ਉਮਰ ਦਾ ਉਹ ਵੀ, ਤੇ ਜਿਹੜਾ ਨੌਜਵਾਨ ਆ ਉਹ ਵੀ, ਉਹ ਤਿੰਨੇ ਜਣੇ ਹੁਣ ਮਿਲ ਕੇ ਤੇ ਉਸ ਬੱਚੇ ਨੂੰ, ਬਾਲਕ ਨੂੰ ਕਹਿੰਦੇ ਆ 10-15 ਸਾਲ ਦਾ, ਉਹ ਕਹਿੰਦਾ ਵੀ ਕਾਕਾ ਤੂੰ ਬੱਚਾ ਤੂੰ ਨਿਆਣਾ ਤੂੰ ਭੁੱਖ ਨਹੀਂ ਜਰ ਸਕਦਾ, ਇਸ ਕਰਕੇ ਪ੍ਰਸ਼ਾਦੇ ਤੂੰ ਛਕ ਲਾ ਦੋਵੇਂ ਰੱਜ ਕੇ ਖਾ ਲਾ। ਹੁਣ ਪਤਾ ਕੀ ਹੋਇਆ, ਉਸ ਬਾਲਕ ਨੇ ਪਤਾ ਕੀ ਕੀਤਾ, ਉਹ ਜਿਹੜੇ ਦੋ ਪ੍ਰਸ਼ਾਦੇ ਸੀ ਨਾ ਉਹ ਦੋਵੇਂ ਪ੍ਰਸ਼ਾਦੇ ਅੱਧੇ ਅੱਧੇ ਕਰ ਦਿੱਤੇ, ਤੇ ਕਿੰਨੇ ਹਿੱਸੇ ਹੋ ਗਏ, ਚਾਰ ਹਿੱਸੇ ਹੋ ਗਏ, ਅੱਧੀ ਅੱਧੀ ਰੋਟੀ ਹੋ ਗਈ ਤੇ ਕਿੰਨੀਆਂ ਹੋ ਗਈ, ਚਾਰ ਹਿੱਸੇ ਹੋ ਗਏ ਨਾ। ਉਹ ਬਾਲਕ ਜਿਹੜਾ ਸੀ ਉਹ ਉੱਠਿਆ ਆਪਣੀ ਥਾਂ ਤੋਂ ਤੇ ਅੱਧੀ ਅੱਧੀ ਰੋਟੀ ਤੇ ਜੋ ਨਾਲ ਮਾੜਾ ਮੋਟਾ ਅਚਾਰ ਸਬਜ਼ੀ ਆ ਉਹ ਅੱਧੀ ਅੱਧੀ ਰੋਟੀ ਪ੍ਰਸ਼ਾਦਾ ਸਾਰਿਆਂ ਨੂੰ ਦੇ ਦਿੱਤਾ। ਤੇ ਉਹ ਬਾਲਕ ਕਹਿੰਦਾ ਭਾਈ ਗੁਰੂ ਨਾਨਕ ਦੀ ਸਿੱਖਿਆ ਆ ਕਿ ਜੋ ਵੀ ਕੁਝ ਮਿਲੇ ਵੰਡ ਕੇ ਛਕਣਾ ਆ, ਇਸ ਕਰਕੇ ਆਪਾਂ ਚਾਰੇ ਅੱਧੀ ਅੱਧੀ ਰੋਟੀ ਅੱਧਾ ਅੱਧਾ ਪ੍ਰਸ਼ਾਦਾ ਚਾਰੇ ਵੰਡ ਕੇ ਖਾ ਲੈਂਦੇ ਹਾਂ। ਚੌਵਾਂ ਨੇ ਛਕਿਆ, ਫਰਕ ਸੀ ਯਾਰ, ਬਾਦਸ਼ਾਹ ਮੂੰਹ ਚੁੰਗਲਾਂ ਪਾਉਂਦਾ ਸੋਚਦਾ ਉਹ ਧਨ ਇਹਨਾਂ ਦਾ ਗੁਰੂ, ਧਨ ਇਹਨਾਂ ਦੀ ਸਿੱਖੀ ਤੇ ਧਨ ਇਹ ਸਿੱਖ ਤੇ ਧਨ ਇਹਨਾਂ ਦੀ ਬਿਰਦੀ ਜਿਹੜੀ ਨਾਮ ਜਪ ਕੇ ਤੇ ਐਡੀ ਸਰੇਸ਼ ਟੁੱਚੀ ਵੰਡ ਛਕਣ ਵਾਲੀ ਸੋਚ ਇਹਨਾਂ ਸਿੱਖਾਂ ਦੇ ਅੰਦਰ ਆ। ਮੌਕੇ ਦੇ ਜਿਹੜੇ ਰਾਜੇ ਬਾਦਸ਼ਾਹ ਸਨ ਨਾ ਸਾਧ ਸੰਗਤ, ਉਹ ਸਿੱਖਾਂ ਦਾ ਜੀਵਨ ਵੇਖ ਕੇ ਹੈਰਾਨ ਹੋ ਜਾਂਦੇ ਸੀ, ਐਡਾ ਪਿਆਰਾ ਜੀਵਨ ਵੇਖੋ ਕਿੱਡੀ ਕਮਾਲ ਦੀ ਗੱਲ। ਗੁਰੂ ਨਾਨਕ ਸਾਹਿਬ ਨੇ ਸੱਚਾ ਸੌਦਾ ਕੀਤਾ, ਭੁੱਖਿਆਂ ਨੂੰ ਭੋਜਨ ਛਕਾਇਆ, ਗੁਰੂ ਅੰਗਦ ਸਾਹਿਬ ਦਾ ਵੇਲਾ ਆਇਆ ਵਕਤ ਆਇਆ ਤੇ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਖੀਵੀ ਗੁਰੂ ਅੰਗਦ ਦੇਵ ਸਾਹਿਬ ਦੇ ਮਹਿਲ ਉਹਨਾਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਨਿਗਰਾਨੀ ਚ ਲੰਗਰ ਤਿਆਰ ਹੁੰਦਾ ਰਿਹਾ। ਦੋ ਮਿੰਟ ਇਧਰਲੇ ਪਾਸੇ ਵੀ ਲੈਣੇ ਮੈਂ ਤੁਹਾਡੇ। ਮਾਤਾ ਖੀਵੀ ਜੀ ਦੀ ਜਦੋਂ ਗੱਲ ਆਉਂਦੀ ਹੈ ਨਾ ਮੈਂ ਜ਼ਰੂਰ ਸੰਗਤਾਂ ਨਾਲ ਸਾਂਝੀ ਕਰਦਾ, ਮੈਨੂੰ ਆਪ ਨੂੰ ਰਸ ਆਉਂਦਾ ਉਹ ਜੁੜਿਆ ਹੋਇਆਂ ਦੀਆਂ ਬਾਤਾਂ ਪਾ ਕੇ। ਜਦੋਂ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣੇ ਤੋਂ ਗੁਰੂ ਅੰਗਦ ਬਣ ਕੇ ਸਿੰਘਾਸਣ ਮਿਲ ਗਿਆ ਤੇ ਕਰਤਾਰਪੁਰੋਂ ਖਡੂਰ ਸਾਹਿਬ ਆ ਗਏ ਨਾ, ਗੁਰੂ ਅੰਗਦ ਸਾਹਿਬ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ, ਜਦੋਂ ਖਡੂਰ ਸਾਹਿਬ ਸਿੰਘਾਸਣ ਤੇ ਬੈਠੇ ਨਾ ਗੁਰੂ ਅੰਗਦ, ਤੇ ਇੱਕ ਬੜਾ ਪਿਆਰਾ ਸਿੱਖ ਸੀ ਗੁਰੂ ਨਾਨਕ ਦਾ, ਬੀਬੀ ਭਰਾਈ, ਇਹ ਰਿਸ਼ਤੇਦਾਰੀ ਚੋਂ ਗੁਰੂ ਅੰਗਦ ਦੇਵ ਦੀ ਭੂਆ ਲੱਗਦੀ ਸੀ। ਉਹ ਦਰਬਾਰ ਚ ਆਏ ਬੀਬੀ ਭਰਾਈ, ਗੁਰੂ ਅੰਗਦ ਨੂੰ ਕਹਿੰਦੇ ਮਹਾਰਾਜ ਆ ਗਿਆ ਹੋਵੇ ਇੱਕ ਬੇਨਤੀ ਕਰਾਂ, ਕਹਿੰਦੇ ਕਰੋ। ਕਹਿੰਦੇ ਸਤਿਗੁਰਾ 7 ਸਾਲ ਤੁਸੀਂ ਗੁਰੂ ਨਾਨਕ ਦੀ ਸੇਵਾ ਕੀਤੀ, 7 ਸਾਲ ਕਰਤਾਰਪੁਰ ਰਹਿ ਕੇ, ਜਿਹੜਾ ਕਰਤਾਰਪੁਰ ਹੁਣ ਪਾਕਿਸਤਾਨ ਚ ਰਹਿ ਗਿਆ ਰਾਵੀ ਦੇ ਕੰਢੇ। ਕਹਿੰਦੇ 7 ਸਾਲ ਤੁਹਾਡੀ ਪਤਨੀ ਮਾਤਾ ਖੀਵੀ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਦੀ ਰਹੀ ਆ, ਤਾਂ ਹੀ ਸੇਵਾ ਕੀਤੀ ਜੇ? ਉਹ ਕਹਿੰਦੇ ਜੀ ਹਾਂ। ਕਹਿੰਦੇ ਫਿਰ ਮਿਲਿਆ ਸਿੰਘਾਸਣ 7 ਸਾਲ ਸੇਵਾ ਕਰਕੇ, ਘਰ ਦਾ ਕਾਰੋਬਾਰ ਵੀ ਸੰਭਾਲਿਆ, ਧੀਆਂ ਪੁੱਤ ਵੀ ਸਾਂਭੇ, ਜ਼ਿੰਮੇਵਾਰੀਆਂ ਵੀ ਸਾਂਭੀਆਂ। 2 ਪੁੱਤ ਸਨ, 2 ਧੀਆਂ ਸੀ, ਗੁਰੂ ਅੰਗਦ ਦੇਵ ਦੇ 2 ਪੁੱਤਰ ਸਨ, 2 ਬੱਚੀਆਂ ਸਨ, ਦਾਤੂ ਤੇ ਦਾਸੂ 2 ਪੁੱਤਰ ਸਨ, ਬੀਬੀ ਅਮਰੋ ਤੇ ਅਨੋਖੀ ਇਹ 2 ਪੁੱਤਰੀਆਂ ਸਨ। ਕਹਿੰਦੇ ਘਰ ਦੀਆਂ ਜ਼ਿੰਮੇਵਾਰੀਆਂ ਲਗਾਤਾਰ 7 ਸਾਲ ਸੰਭਾਲਣੀਆਂ, ਇਹਨੇ ਸਾਂਭਿਆ ਘਰ ਬਾਰ, ਤਾਂ ਕਰਕੇ ਸੇਵਾ ਕਰਦੇ ਰਹੇ। ਕਹਿੰਦੇ ਜੀ ਹਾਂ। ਤੇ ਗੁਰੂ ਅੰਗਦ ਸਾਹਿਬ ਨੂੰ ਬੀਬੀ ਭਰਾਈ ਕਹਿੰਦੀ ਆਪ ਤੇ ਗੁਰੂ ਨਾਨਕ ਦੇ ਸਿੰਘਾਸਣ ਦੇ ਮਾਲਕ, ਤੇ ਆਪਣੀ ਸਪਤਨੀ ਖੀਵੀ ਵਾਸਤੇ ਕੀ ਲਿਆਂਦਾ ਉੱਥੋਂ, ਗੁਰੂ ਨਾਨਕ ਦੇ ਘਰੋਂ ਕੀ ਲੈ ਕੇ ਆਏ ਜੀ? ਗੁਰੂ ਅੰਗਦ ਸਾਹਿਬ ਕਹਿੰਦੇ ਬੜਾ ਕੁਝ ਲਿਆਂਦਾ ਮੈਂ ਇਹਦੇ ਵਾਸਤੇ ਵੀ। ਕਹਿੰਦੇ ਜੋ ਲਿਆਂਦਾ ਫਿਰ ਇਹਦੀ ਝੋਲੀ ਚ ਪਾਓ, ਜਿਹੜੀ 7 ਸਾਲ ਘਰ ਦੀਆਂ ਜ਼ਿੰਮੇਵਾਰੀਆਂ ਸਾਂਭਦੀ ਰਹੀ ਇਹਦੀ ਝੋਲੀ ਚ ਵੀ ਕੁਝ ਪਾਓ। ਗੁਰੂ ਅੰਗਦ ਸਾਹਿਬ ਕਹਿੰਦੇ ਖੀਵੀ ਨੂੰ ਬੁਲਾਓ, ਗੁਰੂ ਸਾਹਿਬ ਇਸ ਤਰ੍ਹਾਂ ਕਹਿੰਦੇ ਨੇ, ਉਹਨਾਂ ਦੀ ਪਤਨੀ ਹੈ, ਮਾਤਾ ਖੀਵੀ ਜੀ ਨੂੰ ਬੁਲਾਇਆ, ਆ ਗਏ। ਕਹਿੰਦੇ ਮਹਾਰਾਜ ਕਰੋ ਕਿਰਪਾ। ਗੁਰੂ ਅੰਗਦ ਦੇਵ ਸਾਹਿਬ ਸਿੰਘਾਸਣ ਤੋਂ ਉੱਠੇ, ਮਾਤਾ ਖੀਵੀ ਨੇ ਝੋਲੀ ਅੱਡੀ, ਤੇ ਪਤਾ ਮਾਤਾ ਖੀਵੀ ਦੀ ਝੋਲੀ ਚ ਕੀ ਪਾਇਆ? ਜਦੋਂ ਆਪਾਂ ਗੁਰੂ ਕਾ ਲੰਗਰ ਤਿਆਰ ਕਰਦੇ ਹਾਂ ਨਾ, ਦਾਲਾਂ ਸਬਜ਼ੀਆਂ ਖੀਰਾਂ ਬਣਾਉਂਦੇ ਹਾਂ, ਉਹਦੇ ਚ ਇੱਕ ਕੜਛਾ ਫੇਰਦੇ ਹਾਂ, ਦੇਗ ਚਲਾਈ ਤੇਗ ਵਾਈ, ਦੇਗ ਦਾ ਮਤਲਬ ਹੁੰਦਾ ਖੁੱਲੇ ਮੂੰਹ ਵਾਲਾ ਭਾਂਡਾ। ਇਹ ਦੇਗ ਚਲਾਈ ਦੀ ਗੱਲ ਵੀ ਨਾਲ ਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਕਿਉਂਕਿ ਵੰਡ ਛਕਣ ਦਾ ਸੰਬੰਧ ਦੇਗ ਚਲਾਉਣ ਨਾਲ ਹੈ। ਜਦੋਂ ਦੇਗ ਦੇ ਵਿੱਚ ਕੜਛਾ ਫੇਰਦੇ ਹਾਂ, ਜਿਹੜਾ ਆਪਾਂ ਦਾਲਾਂ ਸਬਜ਼ੀਆਂ ਖੀਰਾਂ ਆਦਿਕ ਬਣਾਉਣ ਵੇਲੇ, ਪਤਾ ਕੀ ਕੀਤਾ ਗੁਰੂ ਅੰਗਦ ਦੇਵ ਜੀ ਨੇ, ਉਹ ਜਿਹੜਾ ਕੜਛਾ ਸੀ ਨਾ ਉਹ ਫੜਿਆ ਤੇ ਮਾਤਾ ਖੀਵੀ ਦੀ ਝੋਲੀ ਵਿੱਚ ਪਾ ਦਿੱਤਾ, ਤੇ ਝੋਲੀ ਚ ਪਾ ਕੇ ਗੁਰੂ ਅੰਗਦ ਦੇਵ ਕਹਿੰਦੇ ਖੀਵੀ ਜਿਹੜਾ ਮੇਰੀ ਸੰਗਤ ਵਿੱਚ ਆਏਗਾ ਉਹ ਵੀ ਭੁੱਖਾ ਨਹੀਂ ਜਾਏਗਾ, ਜਿਹੜਾ ਤੇਰੀ ਪੰਗਤ ਵਿੱਚ ਆਏਗਾ ਉਹ ਵੀ ਭੁੱਖਾ ਨਹੀਂ ਜਾਏਗਾ। ਕਹਿੰਦੇ ਮੈਂ ਬੈਠਾਂਗਾ ਗੁਰੂ ਕੀ ਸੰਗਤ ਵਿੱਚ, ਇੱਥੇ ਵਰਤੇਗਾ ਸ਼ਬਦ ਦਾ ਲੰਗਰ। ਕਹਿੰਦੇ ਗੁਰੂ ਕੀ ਸੰਗਤ ਵਿੱਚ ਸ਼ਬਦ ਦਾ ਲੰਗਰ ਮੈਂ ਵਰਤਾਵਾਂਗਾ, ਤੇ ਖੀਵੀ ਗੁਰੂ ਕਿਆਂ ਲੰਗਰਾਂ ਵਿੱਚ ਜਦੋਂ ਪੰਗਤਾਂ ਲੱਗਣਗੀਆਂ ਨਾ, ਕਹਿੰਦੇ ਉਹ ਗੁਰੂ ਕਾ ਲੰਗਰ ਤੂੰ ਵਰਤਾਏਗੀ। ਅੱਜ ਤੋਂ ਸਾਰੀ ਦੀ ਸਾਰੀ ਲੰਗਰਾਂ ਦੀ ਜ਼ਿੰਮੇਵਾਰੀ ਤੁਹਾਡੀ ਆ, ਸਾਰਾ ਲੰਗਰ ਤੁਹਾਡੀ ਨਿਗਰਾਨੀ ਵਿੱਚ ਤਿਆਰ ਹੋਇਆ ਕਰੇਗਾ। ਔਰ ਸੱਚ ਆਖਾਂ, ਜਿੰਨਾ ਲੰਗਰ ਤਿਆਰ ਹੁੰਦਾ ਸੀ ਖਡੂਰ ਸਾਹਿਬ, ਮਾਤਾ ਖੀਵੀ ਜੀ ਆਪਣੇ ਹੱਥੀਂ ਤਿਆਰ ਕਰਿਆ ਕਰਦੇ ਸੀ ਔਰ ਆਪਣੇ ਹੱਥੀਂ ਵਰਤਾਇਆ ਕਰਦੇ ਸੀ, ਸੰਗਤਾਂ ਨੂੰ ਛਕਾਇਆ ਕਰਦੇ ਸੀ। ਦੋ ਵਾਰੀ ਮਾਤਾ ਖੀਵੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਚ ਹੈ। ਮਾਤਾ ਖੀਵੀ ਦਾ ਨਾਮ ਦੋ ਵਾਰੀ ਕੀ ਆਖਿਆ ਭਾਈ ਸਤਾ ਬਲਵੰਡਾ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ, ਮਾਤਾ ਖੀਵੀ ਸ਼ੋ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਇਹ ਵੰਡ ਛਕਣ ਦੀ, ਹੱਥੀਂ ਲੰਗਰ ਤਿਆਰ ਕਰਨ ਦੀ ਬੜੀ ਤਕੜੀ ਉਦਾਹਰਣ ਹੈ। ਇੱਕ ਕਵੀ ਨੇ ਲਿਖ ਦਿੱਤਾ ਸਿੱਖਾਂ ਦੇ ਬਾਰੇ ਵੰਡ ਛਕਣ ਤੇ, ਦੇਗ ਚਲਾਉਣ ਤੇ, ਤੇਗ ਵਾਹੁਣ ਵਾਲਿਆਂ ਦੇ ਬਾਰੇ ਚ। ਪਤਾ ਕੀ ਲਿਖਦਾ ਇੱਕ ਵਿਦਵਾਨ, ਉਹ ਕਹਿੰਦਾ ਜਦੋਂ ਕਿਤੇ ਦੇਸ਼ ਜਾਂ ਰਾਜ ਵਿੱਚ ਕਾਲ ਪੈ ਜੇ, ਧਿਆਨ ਦਿਓ, ਜਦੋਂ ਕਿਤੇ ਦੇਸ਼ ਜਾਂ ਰਾਜ ਵਿੱਚ ਕਾਲ ਪੈ ਜੇ ਤੇ ਕੇਸਾਂ ਵਾਲੇ ਹੀ ਦੇਗ ਚਲਾਉਂਦੇ ਨੇ, ਦੇਸ਼ ਕੌਮ ਜਾਂ ਪੰਥ ਤੇ ਭੀੜ ਬਣ ਜੇ ਤੇ ਕੇਸਾਂ ਵਾਲੇ ਹੀ ਤੇਗਾਂ ਵਾਹੁੰਦੇ ਨੇ। ਕਹਿੰਦਾ ਜੇ ਦੇਗ ਚਲਾਉਣ ਦੀ ਗੱਲ ਚੱਲੇ ਤਾਂ ਵੀ ਕੇਸਾਂ ਵਾਲਿਆਂ ਦੇ ਹਿੱਸੇ ਹੀ ਆਈ ਆ, ਤੇ ਜੇ ਕਿਤੇ ਤੇਗ ਵਾਹੁਣ ਦੀ ਗੱਲ ਆਵੇ ਤਾਂ ਵੀ ਕੇਸਾਂ ਵਾਲਿਆਂ ਦੇ ਹਿੱਸੇ ਹੀ ਆਈ। ਗੁਰੂ ਅੰਗਦ ਸਾਹਿਬ ਦੇ ਅਸਥਾਨ ਸ੍ਰੀ ਖਡੂਰ ਸਾਹਿਬ ਏਦਾਂ ਵੰਡ ਛਕਿਆ ਜਾਂਦਾ ਸੀ। ਗੁਰੂ ਅਮਰਦਾਸ ਮਹਾਰਾਜ ਦਾ ਸਮਾਂ ਆਇਆ, ਉਹਨਾਂ ਨੇ ਤੇ ਹੁਕਮ ਹੀ ਲਾ ਦਿੱਤਾ, ਉਹ ਕਹਿੰਦੇ ਪਹਿਲੇ ਪੰਗਤ ਪਾਸ਼ੇ ਸੰਗਤ, ਜਿਹਨੇ ਸਾਡਾ ਦਰਸ਼ਨ ਕਰਨਾ ਪਹਿਲਾਂ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕੇ, ਊਚ ਨੀਚ ਛੂਤ ਛਾਤ ਜਾਤ ਪਾਤ ਦਾ ਵਿਤਕਰਾ ਖਤਮ ਹੋ ਜੇ ਫਿਰ ਸਾਡਾ ਦਰਸ਼ਨ ਕਰ ਸਕਦਾ। ਸ੍ਰੀ ਗੋਇੰਦਵਾਲ ਸਾਹਿਬ ਅਕਬਰ ਬਾਦਸ਼ਾਹ ਵੀ ਆਇਆ, ਉਹਦੇ ਵਾਸਤੇ ਵੀ ਇਹੀ ਹੋ ਹੁਕਮ ਕਿ ਅਕਬਰ ਨੇ ਜੇ ਸਾਡਾ ਦਰਸ਼ਨ ਕਰਨਾ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ। ਤੇ ਅਕਬਰ ਨੇ ਵੀ ਪੰਗਤ ਵਿੱਚ ਬਹਿ ਕੇ ਜਦੋਂ ਲੰਗਰ ਛਕਿਆ ਸ੍ਰੀ ਗੋਇੰਦਵਾਲ ਸਾਹਿਬ, ਤੇ ਅਕਬਰ ਬਾਦਸ਼ਾਹ ਨੇ ਆਖਿਆ ਸੀ ਧੰਨ ਗੁਰੂ ਅਮਰਦਾਸ, ਉਹ ਤੁਹਾਡੇ ਲੰਗਰਾਂ ਦੇ ਵਿੱਚ ਕੀ ਐਸੀ ਅਗੰਮੀ ਖੇਡਿਆ। ਕਹਿੰਦਾ ਮੈਂ ਸ਼ਾਹੀ ਮਹਿਲਾਂ ਚ ਬਹਿ ਕੇ ਮੇਰੇ ਵਾਸਤੇ ਸਪੈਸ਼ਲ ਬੜੇ ਵਧੀਆ ਭੋਜਨ, ਪ੍ਰਸ਼ਾਦੇ, ਰੋਟੀਆਂ, ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਪਦਾਰਥ ਤਿਆਰ ਹੁੰਦੇ ਆ, ਮੈਨੂੰ ਕਦੇ ਉਹ ਰਸ ਆਪਣੇ ਮਹਿਲਾਂ ਵਿੱਚ ਬਹਿ ਕੇ ਭੋਜਨ ਛਕਣ ਦਾ ਨਹੀਂ ਆਇਆ ਜਿਹੜਾ ਤੁਹਾਡੀ ਪੰਗਤ ਵਿੱਚ ਬਹਿ ਕੇ ਗੁਰੂ ਕਾ ਲੰਗਰ ਛਕ ਕੇ ਪ੍ਰਾਪਤ ਹੋਇਆ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ, ਕਹਿੰਦੇ ਅਕਬਰ ਇਸ ਲੰਗਰ ਵਿੱਚ ਗੁਰੂ ਨਾਨਕ ਦੀਆਂ ਬਰਕਤਾਂ ਹੈ, ਇਹ ਸੰਗਤਾਂ ਜਿਹੜੀਆਂ ਲੰਗਰ ਤਿਆਰ ਕਰਦੀਆਂ। ਮਹਾਰਾਜ ਨੇ ਆਖਿਆ ਸੀ ਇਹਨਾਂ ਲੰਗਰਾਂ ਚ ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਬਾਣੀ ਦਾ ਜਾਪ, ਇੱਥੇ ਵਾਹਿਗੁਰੂ ਦੀ ਧੁਨ ਇਸ ਲੰਗਰ ਦੇ ਵਿੱਚ ਹੈ, ਇਸ ਕਰਕੇ ਜਿਹੜਾ ਨਾਮ ਹੈ, ਸ਼ਬਦ ਹੈ, ਬਾਣੀ ਹੈ, ਇਹ ਅੰਮ੍ਰਿਤ ਹੈ, ਤੇ ਇਸ ਅੰਮ੍ਰਿਤ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਜਦੋਂ ਲੰਗਰ ਤਿਆਰ ਕੀਤਾ ਜਾਂਦਾ, ਮਹਾਰਾਜ ਕਹਿੰਦੇ ਪ੍ਰਸ਼ਾਦਾ ਵੀ ਅੰਮ੍ਰਿਤ ਬਣ ਜਾਂਦਾ ਹੈ। ਇਹ ਪ੍ਰਸ਼ਾਦਾ ਸ਼ਬਦ ਪ੍ਰਸ਼ਾਦ ਤੋਂ ਬਣਿਆ। ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਵੇਲੇ ਵੀ ਇਹ ਪਰੰਪਰਾ ਲਗਾਤਾਰ ਵੰਡ ਛਕਣ ਦੀ ਜਾਰੀ ਰਹੀ। ਜਦੋਂ ਨਾਦਰ ਸ਼ਾਹ ਹਿੰਦੁਸਤਾਨ ਤੇ ਚੜ੍ਹਾਈ ਕਰਕੇ ਆਇਆ, ਉਸ ਵੇਲੇ ਇਹਨੇ ਦਰਾ ਖੈਬਰ ਦੇ ਰਸਤੇ, ਇਹ ਦਰਾ ਖੈਬਰ ਵਾਲੇ ਪਾਸਿਓਂ ਅਫਗਾਨ ਤੋਂ ਆਉਂਦੇ ਰਹੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ, ਦਿੱਲੀ ਤੱਕ ਇਹਨੇ ਹਿੰਦੁਸਤਾਨ ਨੂੰ, ਇਸ ਦੇਸ਼ ਨੂੰ ਲੁੱਟਿਆ, ਕਿਸੇ ਨੇ ਇਹਦੇ ਅੱਗੇ ਸਿਰ ਉੱਚਾ ਨਹੀਂ ਕੀਤਾ। 1800 ਗੱਡਾ ਸਮਾਨ ਦਾ ਭਰ ਕੇ, ਸੋਨੇ ਚਾਂਦੀ ਦਾ ਭਰ ਕੇ, ਮਾਲ ਸਬਾਬ ਦਾ ਭਰ ਕੇ ਦਿੱਲੀਓਂ ਇਹ ਵਾਪਸ ਮੁੜਿਆ ਨਾਦਰ ਸ਼ਾਹ। ਤੇ ਜਦੋਂ ਇਹ ਵਾਪਸ ਜਾ ਰਿਹਾ ਸੀ ਨਾ, ਤੇ ਆਹ ਜਿਸ ਧਰਤੀ ਨੂੰ ਅੱਜ ਆਪਾਂ ਪੰਜਾਬ ਦੀ ਧਰਤੀ ਕਹਿੰਦੇ ਹਾਂ, ਜਦੋਂ ਇੱਥੇ ਆਇਆ ਨਾ ਇਹ ਵਾਪਸ, ਤੇ ਖਾਲਸਾ ਪੰਥ ਨੇ, ਸਿੰਘਾਂ ਨੇ ਸੋਚਿਆ, ਕਹਿੰਦੇ ਜੇ ਦੇਸ਼ ਨੂੰ ਲੁੱਟ ਕੇ ਵਾਪਸ ਚਲਾ ਗਿਆ ਨਾ ਆਪਣੇ ਦੇਸ਼, ਤੇ ਉੱਥੇ ਜਾ ਕੇ ਇਹ ਆਖੇਗਾ, ਇਹ ਕਵੇਗਾ ਕਿ ਇਸ ਦੇਸ਼ ਵਿੱਚ ਕੋਈ ਬਹਾਦਰ ਸੂਰਬੀਰ ਨਹੀਂ ਰਹਿ ਗਿਆ। ਇਸ ਕਰਕੇ ਯਤਨ ਕਰੋ ਇਹਦੇ ਤੇ ਧਾਵਾ ਬੋਲੋ। ਤੇ ਸਿੰਘਾਂ ਨੇ ਪਤਾ ਕੀ ਕੀਤਾ, ਨਾਦਰ ਸ਼ਾਹ ਦੀਆਂ ਫੌਜਾਂ ਤੇ ਹੱਲਾ ਬੋਲਿਆ ਤੇ ਹੱਲਾ ਬੋਲ ਕੇ 1800 ਗੱਡੇ ਵਿੱਚੋਂ 900 ਗੱਡਾ ਗੁਰੂ ਕਿਆਂ ਸਿੰਘਾਂ ਨੇ ਇਹਦੇ ਕੋਲੋਂ ਖੋਹ ਲਿਆ। 900 ਗੱਡਾ ਇਹਨਾਂ ਇਹਦੇ ਕੋਲ ਖੋਹ ਲਿਆ। ਜਦੋਂ ਇਹ ਪੈਂਡਾ ਤੈਅ ਕਰਕੇ ਲਾਹੌਰ ਪੁੱਜਾ ਤੇ ਲਾਹੌਰ ਦਾ ਉਸ ਵੇਲੇ ਨਵਾਬ ਸੀ ਜ਼ਕਰੀਆ ਖਾਨ, ਹੈ ਦੋਵੇਂ ਸਿੱਖਾਂ ਦੇ ਦੁਸ਼ਮਣ, ਨਾਦਰ ਸ਼ਾਹ ਵੀ ਤੇ ਜ਼ਕਰੀਆ ਖਾਨ ਵੀ। ਇਹ ਜ਼ਕਰੀਆ ਖਾਨ ਉਹ ਆ ਜਿਸ ਦੇ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਆਪਾਂ ਕੱਲ ਨੂੰ ਜ਼ਿਕਰ ਕਰਨਾ ਜਿਹਨਾਂ ਧਰਮ ਹੇਤ ਸੀਸ ਦਿੱਤੇ, ਇਹ ਜ਼ਿਕਰ ਕਰਨਾ ਆਪਾਂ। ਨਾਦਰ ਸ਼ਾਹ ਜਦੋਂ ਪੁੱਜਾ ਤੇ ਜ਼ਕਰੀਏ ਨੂੰ ਪੁੱਛਦਾ, ਉਹ ਜ਼ਕਰੀਆ ਖਾਨ ਮੈਂ ਦਿੱਲੀ ਤੱਕ ਇਸ ਦੇਸ਼ ਨੂੰ ਲੁੱਟਿਆ, ਇੰਨੇ ਗੱਡੇ ਭਰ ਕੇ ਮੈਂ ਸਮਾਨ ਦੇ ਲਿਆਂਦੇ ਆ, ਕਿਸੇ ਨੇ ਮੇਰੇ ਅੱਗੇ ਸਿਰ ਉੱਚਾ ਨਹੀਂ ਕੀਤਾ। ਉਹ ਕਹਿੰਦਾ ਕੇਸਾਂ ਵਾਲੇ, ਦਾੜਿਆਂ ਵਾਲੇ, ਦਸਤਾਰਾਂ ਵਾਲੇ, ਉਹ ਆ ਜਿਨ੍ਹਾਂ ਨੇ ਇੰਨੇ ਸ਼ਸਤਰ ਸਜਾਏ ਆ, ਉਹ ਕਹਿੰਦਾ ਮੇਰੀਆਂ ਫੌਜਾਂ ਨੂੰ ਵੀ ਲੁੱਟ ਲੈਣ ਵਾਲੇ ਇਹ ਲੋਕ ਕੌਣ ਆ, ਕੌਣ ਨੇ ਇਹ ਲੋਕ? ਅੱਗਿਓਂ ਜ਼ਕਰੀਆ ਖਾਨ ਕਹਿੰਦਾ, ਹੈ ਉਹ ਵੀ ਸਿੱਖਾਂ ਦਾ ਦੁਸ਼ਮਣ, ਇਹ ਜ਼ਰੂਰ ਧਿਆਨ ਰੱਖਣਾ। ਉਹ ਕਹਿੰਦਾ ਇਹ ਸਿੱਖ ਲੋਕ ਆ, ਸਿੱਖ। ਉਹ ਕਹਿੰਦਾ ਹਾਂ। ਕਹਿੰਦਾ ਇਹਨਾਂ ਦਾ ਮੁਰਸ਼ਦ ਗੁਰੂ ਗੋਬਿੰਦ ਸਿੰਘ ਆ, ਉਹਨੇ ਇੱਕ ਐਸਾ ਆਬੇ ਹਯਾਤ ਅੰਮ੍ਰਿਤ ਇਹਨਾਂ ਨੂੰ ਪਿਆਇਆ, ਜਦੋਂ ਇਹ ਅੰਮ੍ਰਿਤ ਪੀ ਲੈਂਦੇ ਆ, ਸ਼ਸਤਰਧਾਰੀ ਹੋ ਜਾਂਦੇ ਆ, ਇਹ ਮੌਤ ਨੂੰ ਗਲਵਕੜੀਆਂ ਪਾਉਣ ਲੱਗ ਪੈਂਦੇ ਆ। ਪਤਾ ਨਹੀਂ ਇੰਨਾ ਬਲ, ਇੰਨੀ ਸ਼ਕਤੀ ਇਹਨਾਂ ਵਿੱਚ ਕਿੱਥੋਂ ਆ ਜਾਂਦੀ ਹੈ। ਨਾਦਰ ਸ਼ਾਹ ਕਹਿੰਦਾ ਇਹਨਾਂ ਦਾ ਕੋਈ ਗੁਣ ਦੱਸ। ਕਹਿੰਦਾ ਇਹ ਜ਼ਕਰੀਆ ਖਾਨ ਕਹਿੰਦਾ ਇਹ ਨਾਮ ਜਪਣ ਵਾਲੇ ਆ, ਇਹ ਅੰਮ੍ਰਿਤ ਵੇਲੇ ਉੱਠਣ ਵਾਲੇ ਆ, ਇਹ ਬਾਣੀ ਪੜਨ ਵਾਲੇ ਆ, ਅੱਜ ਇਹਨਾਂ ਦਾ ਗੁਰੂ ਸ਼ਬਦ ਗੁਰੂ ਆ, ਗੁਰੂ ਗ੍ਰੰਥ ਸਾਹਿਬ ਨੂੰ ਇਹ ਮੰਨਦੇ ਆ। ਕਹਿੰਦਾ ਜੰਗ ਦੇ ਮੈਦਾਨ ਵਿੱਚ ਹੋਣ ਨਾ ਕਿਤੇ, ਤੇ ਜੰਗ ਦੇ ਮੈਦਾਨ ਚ ਕਿਸੇ ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ, ਕਿਸੇ ਔਰਤ ਬੱਚੇ ਉੱਤੇ ਵਾਰ ਨਹੀਂ ਕਰਦੇ। ਕਹਿੰਦੇ ਕੋਈ ਪਿੱਠ ਦੇ ਕੇ ਭੱਜ ਜਾਵੇ ਨਾ ਜੰਗ ਦੇ ਮੈਦਾਨ ਚੋਂ, ਉਹਦੇ ਤੇ ਵਾਰ ਨਹੀਂ ਕਰਦੇ। ਨਾਦਰ ਸ਼ਾਹ ਕਹਿੰਦਾ ਕੋਈ ਹੋਰ ਗੁਣ ਦੱਸ। ਜ਼ਕਰੀਆ ਖਾਨ ਕਹਿੰਦਾ ਇਹ ਜਿਹੜੀ ਕੌਮ ਆ ਨਾ, ਇਹ ਵੰਡ ਕੇ ਖਾਣ ਵਾਲੀ ਆ, ਵੰਡ ਛਕਣ ਵਾਲੇ ਆ। ਨਾਦਰ ਸ਼ਾਹ ਕਹਿੰਦਾ ਉਹ ਕਿਵੇਂ? ਕਹਿੰਦਾ ਜਦੋਂ ਇਹ ਭੋਜਨ ਤਿਆਰ ਕਰਦੇ ਆ ਨਾ ਲੰਗਰ, ਇਹ ਉੱਚੀ ਆਵਾਜ਼ ਦਿੰਦੇ ਆ ਭਾਈ ਗੁਰੂ ਨਾਨਕ ਦਾ ਲੰਗਰ ਚੱਲਣ ਲੱਗਾ, ਭਾਈ ਜਿਨ੍ਹਾਂ ਨੂੰ ਭੁੱਖ ਲੱਗੀ ਆ ਆਣ ਕੇ ਪ੍ਰਸ਼ਾਦਾ ਛਕੋ, ਇਹ ਆਵਾਜ਼ ਦੇ ਕੇ ਖਾਂਦੇ ਆ। ਨਾਦਰ ਸ਼ਾਹ ਕਹਿੰਦਾ ਜਦੋਂ ਜੰਗ ਦੇ ਮੈਦਾਨ ਦੇ ਦਿਨ ਹੋਣ, ਜੰਗ ਦੇ ਮੈਦਾਨ ਚ ਜਦੋਂ ਜੂਝਦੇ ਆਏ ਤੇ ਜੰਗ ਯੁੱਧ ਲੜਾਈਆਂ ਦੇ ਦਿਨ ਹੋਣ, ਉਸ ਵੇਲੇ ਵੀ ਜਦੋਂ ਇਹ ਲੰਗਰ ਤਿਆਰ ਕਰਦੇ ਨੇ ਉਸ ਵੇਲੇ ਵੀ ਆਵਾਜ਼ ਦਿੰਦੇ ਆ ਪ੍ਰਸ਼ਾਦਾ ਛਕ ਲਓ। ਜ਼ਕਰੀਆ ਖਾਨ ਕਹਿੰਦਾ ਹਾਂ। ਤੇ ਨਾਦਰ ਸ਼ਾਹ ਨੇ ਪੁੱਛਿਆ, ਕਹਿੰਦਾ ਜੇਕਰ ਉਸ ਵੇਲੇ ਕੋਈ ਇਹਨਾਂ ਦਾ ਵੈਰੀ, ਕੋਈ ਦੁਸ਼ਮਣ, ਕੋਈ ਦੁਸ਼ਮਣ ਦੀਆਂ ਫੌਜਾਂ ਦਾ ਬੰਦਾ ਇਹਨਾਂ ਦੀ ਪੰਗਤ ਵਿੱਚ ਬਹਿ ਜਾਏ ਜਾ ਕੇ, ਤੇ ਕੀ ਇਹ ਉਹਨੂੰ ਪ੍ਰਸ਼ਾਦਾ ਛਕਾਉਂਦੇ ਆ ਕਿ ਜਾਂ ਉਹਨੂੰ ਉਠਾ ਦਿੰਦੇ ਆ ਪੰਗਤ ਚੋਂ, ਜਾਂ ਫੜ ਲੈਂਦੇ ਮਾਰ ਦਿੰਦੇ ਆ, ਕੀ ਕਰਦੇ ਆ? ਕੋਈ ਵੈਰੀ ਦੁਸ਼ਮਣ ਇਹਨਾਂ ਦੀ ਪੰਗਤ ਚ ਬਹਿ ਜਾਵੇ ਜਾ ਕੇ ਤੇ ਕੀ ਕਰਦੇ ਆ? ਇਹ ਗੱਲ ਪੰਥ ਪ੍ਰਕਾਸ਼ ਦੇ ਕਰਤਾ ਨੇ ਲਿਖੀ ਆ। ਚਾਰ ਪੰਗਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਜ਼ਕਰੀਆ ਖਾਨ ਨੇ ਇਹ ਗੱਲ ਕਹੀ, ਕਹਿੰਦਾ ਉਸ ਸਮੇਂ ਵੈਰੀ ਕਿਮ ਆਵੇ, ਜੇ ਉਸ ਵੇਲੇ ਇਹਨਾਂ ਦੀ ਪੰਗਤ ਵਿੱਚ ਕੋਈ ਵੈਰੀ ਦੁਸ਼ਮਣ ਵੀ ਆਣ ਕੇ ਬਹਿ ਜਾਵੇ ਭੋਜਨ ਛਕਣ, ਉਸ ਸਮੇਂ ਵੈਰੀ ਕਿਮ ਆਵੇ ਪਰਮ ਮੀਤ ਸਮ ਤਾਹੇ ਛਕਾਵੇ, ਉਹਨੂੰ ਵੀ ਆਪਣਾ ਇਹ ਪਰਮ ਮਿੱਤਰ ਜਾਣ ਕੇ ਫਿਰ ਪ੍ਰਸ਼ਾਦਾ ਛਕਾਉਂਦੇ। ਪਰਮ ਮੀਤ ਸਮ ਤਾਹੇ ਛਕਾਵੇ, ਉਹਨੂੰ ਆਪਣਾ ਮਿੱਤਰ ਜਾਣ ਕੇ ਛਕਾਉਂਦੇ ਆ, ਵੈਰ ਨਹੀਂ ਕਰਦੇ, ਦਵੈਸ਼ ਈਰਖਾ ਨਹੀਂ ਰੱਖਦੇ ਉਹਦੇ ਨਾਲ ਇਹ ਜਿਹੜੇ ਸਿੱਖ ਲੋਕ ਨੇ। ਨਾਦਰ ਸ਼ਾਹ ਕਹਿੰਦਾ ਭਾਈ ਜਦੋਂ ਇਹ ਆਵਾਜ਼ ਦਿੰਦੇ ਆ ਵੀ ਪ੍ਰਸ਼ਾਦਾ ਛਕ ਲਓ, ਭੋਜਨ ਛਕ ਲਓ, ਤੇ ਜੇ ਬਾਹਰੋਂ ਆਏ ਲੋਕ ਹੀ ਸਾਰੇ ਦਾ ਸਾਰਾ ਇਹਨਾਂ ਦਾ ਲੰਗਰ ਪਾਣੀ ਛਕ ਜਾਣ, ਬਾਹਰੋਂ ਆਏ ਲੋਕ ਹੀ ਖਾ ਜਾਣ, ਤੇ ਇਹ ਤੇ ਮਗਰੋਂ ਖਾਂਦੇ ਹੋਣਗੇ, ਤੇ ਕਹਿੰਦਾ ਫੇਰ ਇਹ ਕੀ ਖਾਂਦੇ ਆ? ਹੁਣ ਧਿਆਨ ਦੇਣਾ, ਉਸ ਸਮੇਂ ਵੈਰੀ ਕਿਮ ਆਵੇ ਪਰਮ ਮੀਤ ਸਮ ਤਾਹੇ ਛਕਾਵੇ, ਤੇ ਕਹਿੰਦਾ ਪੀਛੇ ਬਚੇ ਤੋ ਆਪ ਖਲੇ ਹੈ ਨਾਹੀ ਤੋ ਲੰਗਰ ਮਸਤ ਬਤੇ ਹੈ। ਕਹਿੰਦਾ ਜੇ ਪਿੱਛੋਂ ਬਚ ਜਾਵੇ ਤੇ ਆਪ ਖਾ ਲੈਂਦੇ ਆ, ਕਹਿੰਦਾ ਜੇ ਨਾ ਬਚੇ ਤੇ ਸਿੱਖ ਕਹਿ ਦਿੰਦੇ ਲੰਗਰ ਮਸਤ ਹੋ ਗਿਆ, ਮਸਤਾਨਾ ਹੋ ਗਿਆ। ਜੇ ਸਵੇਰੇ ਨਹੀਂ ਛਕਿਆ ਗਿਆ, ਇਹ ਸਿੱਖ ਕਹਿੰਦੇ ਚਲੋ ਰਾਤ ਨੂੰ ਛਕ ਲਵਾਂਗੇ ਆਪਾਂ, ਕਹਿੰਦਾ ਜੇ ਰਾਤ ਨੂੰ ਨਹੀਂ ਛਕਿਆ ਗਿਆ, ਇਹ ਸਿੱਖ ਕਹਿ ਦਿੰਦੇ ਚਲੋ ਸਵੇਰੇ ਛਕ ਲਵਾਂਗੇ। ਇਹਨਾਂ ਨੂੰ ਆਪ ਖਾ ਕੇ ਉਹਨਾਂ ਆਨੰਦ ਨਹੀਂ ਆਉਂਦਾ ਜਿੰਨਾ ਦੂਜੇ ਨੂੰ ਖਵਾਉਣ ਵਿੱਚ ਆਨੰਦ ਆਉਂਦਾ ਹੈ। ਇਹਨਾਂ ਨੂੰ ਆਪ ਨੂੰ ਪਹਿਨ ਕੇ ਉਹਨਾਂ ਆਨੰਦ ਨਹੀਂ ਆਉਂਦਾ ਜਿੰਨਾ ਕਿਸੇ ਨੰਗੇ ਨੂੰ ਪਹਿਨਾ ਕੇ ਇਹਨਾਂ ਨੂੰ ਆਨੰਦ ਆਉਂਦਾ। ਕਹਿੰਦਾ ਇਹੋ ਜੀ ਕੌਮ ਆਏ। ਨਾਦਰ ਸ਼ਾਹ ਨੇ ਪਤਾ ਕੀ ਆਖਿਆ ਸੀ ਤੇ ਵੈਰੀ ਸਿੱਖਾਂ ਦਾ, ਪਤਾ ਕੀ ਕਹਿੰਦਾ? ਕਹਿੰਦਾ ਉਹ ਜ਼ਕਰੀਆ, ਉਹ ਇਹੋ ਜੀ ਕੌਮ ਆ ਇਹਨਾਂ ਸਿੱਖਾਂ ਦੀ। ਕਹਿੰਦਾ ਜੇ ਕਿਤੇ ਇਹ ਆਪਣੇ ਗੁਰੂ ਦੇ ਆਸ਼ੇ ਤੇ ਇਸੇ ਤਰ੍ਹਾਂ ਚੱਲਦੇ ਰਹੇ, ਇਹ ਉਹ ਆਬੇ ਹਯਾਤ ਜਿਹੜਾ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਦਿੱਤਾ ਵਾ ਅੰਮ੍ਰਿਤ, ਜੇ ਇਹ ਇਸੇ ਤਰ੍ਹਾਂ ਪੀ ਕੇ ਉਸ ਅੰਮ੍ਰਿਤ ਨੂੰ ਤੇ ਸ਼ਸਤਰਧਾਰੀ ਹੋਏ, ਇਹ ਇਸੇ ਤਰ੍ਹਾਂ ਹੀ ਵੰਡ ਕੇ ਖਾਂਦੇ ਰਹੇ, ਇਹ ਇਸੇ ਤਰ੍ਹਾਂ ਹੀ ਨਾਮ ਸਿਮਰਨ ਵਿੱਚ ਜੁੜੇ ਰਹੇ, ਕਹਿੰਦਾ ਜੇ ਇਹ ਸਾਰੇ ਦੇ ਸਾਰੇ ਗੁਣ ਇਹਨਾਂ ਸਿੱਖਾਂ ਵਿੱਚ ਇਸੇ ਤਰ੍ਹਾਂ ਹੀ ਰਹੇ ਤੇ ਜ਼ਕਰੀਆ ਖਾਨ, ਉਹ ਮੈਨੂੰ ਏਦਾਂ ਲੱਗਦਾ ਇਹ ਸਿੱਖ ਸਾਰੀ ਦੁਨੀਆਂ ਦੇ ਉੱਤੇ ਰਾਜ ਕਰ ਸਕਦੇ ਆ। ਕਹਿੰਦਾ ਇਹ ਸਿੱਖ ਸਾਰੀ ਦੁਨੀਆਂ ਤੇ ਰਾਜ ਕਰ ਸਕਦੇ ਆ। ਇਹ ਕੌਮ ਇਹੋ ਜਿਹੀ ਆ, ਇੰਨੇ ਗੁਣ ਇਹਨਾਂ ਸਿੱਖਾਂ ਚ। ਸਾਧ ਸੰਗਤ, ਇਹਦੇ ਨਾਲੋਂ ਵੰਡ ਛਕਣ ਦੀਆਂ ਹੋਰ ਵੱਡੀਆਂ ਦਲੀਲਾਂ ਆਪਾਂ ਕਿਹੜੀਆਂ ਦੇ ਸਕਦੇ ਹਾਂ, ਪਰ ਅਜੇ ਕੱਲ ਦੇ ਦੀਵਾਨ ਚ ਮੈਂ ਹੋਰ ਵੰਡ ਛਕਣ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ, ਯਤਨ ਕਰਨਾ ਵੀ ਇੱਕ ਇੱਕ ਪੰਕਤੀ ਜਿਹੜੀ ਅਰਦਾਸ ਦੀ ਹੈ ਨਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਤੇ ਸਾਧ ਸੰਗਤ, ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨ, ਤੇ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਇਹ ਪਿੱਛੋਂ ਬਚਿਆ ਆਪ ਖਾਂਦੇ ਆ। ਇਸ ਲਈ ਅਰਦਾਸ ਵਿੱਚ ਉਹਨਾਂ ਵੰਡ ਛਕਣ ਵਾਲਿਆਂ ਨੂੰ ਵੀ ਸਾਧ ਸੰਗਤ ਅੱਜ ਆਪਾਂ ਯਾਦ ਕਰਦੇ ਹਾਂ, ਤੇ ਮੈਂ ਤੁਧ ਅੱਗੇ ਅਰਦਾਸ ਬਾਰੇ ਇਹ ਹੀ ਆਖੀਏ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ। ਗੁਰੂ ਚਰਨਾਂ ਵਿੱਚ ਅਸੀਂ ਵੀ ਐਸੀ ਅਰਦਾਸ ਜੋਦੜੀ ਕਰੀਏ ਕਿ ਦਾਤਾ ਸਾਨੂੰ ਵੀ ਨਾਮ ਜਪਣਾ ਵੰਡ ਛਕਣਾ ਆ ਜੇ, ਉਹ ਦੇਗਾਂ ਚਲਾਉਣੀਆਂ ਆ ਜਾਣ, ਅਸੀਂ ਵੀ ਐਸੀ ਬਿਰਤੀ ਨਾਲ ਵੰਡ ਛਕੀਏ, ਐਸੀ ਬਿਰਤੀ ਸੋਚ ਨਾਲ ਨਾਮ ਜਪੀਏ, ਭਜਨ ਬੰਦਗੀ ਚ ਜੁੜੀਏ, ਤਾਂ ਕਿ ਗੁਰੂ ਪੱਲਾ ਪਕੜ ਕੇ ਨਾਮ ਬਾਣੀ ਨਾਲ ਜੁੜ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਦਬ ਸਹਿਤ ਸਾਰੀਆਂ ਸੰਗਤਾਂ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।